ਪੰਜਾਬ ਨੂੰ ਤੁਸੀਂ ਮਿਸ ਤਾਂ ਬਹੁਤ ਕਰਦੇ ਹੋਵੋਗੇ ਨਾ, ਮਾਂ ਦੀ ਯਾਦ ਵੀ ਆਉਂਦੀ ਹੋਊਗੀ। ਬਾਪੂ ਨੂੰ ਕੋਈ ਕਿੱਦਾਂ ਭੁੱਲ ਸਕਦਾ ਹੈ, ਪਿੰਡ ਘਰ ਖੇਤ ਚੁੱਲਾ ਲੱਸੀ ਮੱਕੀ ਦੀ ਰੋਟੀ ਬੇਬੇ ਦੀ ਸੋਟੀ ਵਗੈਰਾ 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 ਸਭ ਨੂੰ ਮਿਸ ਕਰਦੇ ਹੋ ਨਾ, ਚਿੱਤ ਜਿਹਾ ਕਰਦਾ ਨਾ ਪੰਜਾਬ ਮੁੜ ਜਾਣ ਨੂੰ। ਨਾ 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 ਨਾ, ਇਮੋਸ਼ਨਲ ਨਹੀਂ ਹੋਣਾ, ਚਲੋ ਯਾਰ ਚੱਲੀਏ ਆਪਣੇ ਪੰਜਾਬ, ਉਹੀ ਮਿੱਟੀ ਦੀ ਖੁਸ਼ਬੂ ਚ ਜੋ ਮੀਂਹ ਪੈਣ ਤੋਂ ਬਾਅਦ ਆਉਂਦੀ ਸੀ, ਚਲੋ ਚੱਲੀਏ ਮਾਂ ਦੀ ਮਾਰੀ ਉਸ ਆਵਾਜ਼ ਕੋਲ ਜੋ ਰੋਟੀ ਵੇਲੇ ਅਕਸਰ ਆਉਂਦੀ ਸੀ, ਪੁੱਤ ਕਵੇਲਾ ਹੋ ਗਿਆ ਰੋਟੀ ਖਾ ਲੈ, ਜਿੱਥੇ ਸਭ ਆਪਣਾ ਸੀ ਸਭ ਸਾਂਝਾ ਸੀ। ਆਓ ਚੱਲੀਏ ਪਰਦੇਸਾਂ ਤੋਂ ਪੰਜਾਬ ਵੱਲ, ਚੰਨ ਪਰਦੇਸੀ ਰੇਡੀਓ, ਸਾਡੇ ਦਿਲ ਚ ਧੜਕਦਾ ਪੰਜਾਬ। ਟਰਾਂਸ ਕੈਨੇਡਾ ਵਾਲਿਆਂ ਨੂੰ ਕੈਨੇਡਾ ਤੋਂ ਕੈਲੀਫੋਰਨੀਆ ਅਮਰੀਕਾ ਲਈ ਡੈਡੀਕੇਟਿਡ ਲੋਡਾਂ ਲਈ ਡਰਾਈਵਰਸ ਦੀ ਲੋੜ ਹੈ। ਵਧੀਆ ਤਨਖਾਹ, 70 ਸੈਂਟ ਪ੍ਰਤੀ ਮਾਈਲ, ਮਨੀ ਔਨ ਟਾਈਮ, ਤੁਸੀਂ ਵੀ ਬਣ ਸਕਦੇ ਹੋ ਫਾਰਮਰਸ ਟਰਾਂਸ ਕੈਨੇਡਾ ਦੀ ਟਰੱਕ ਡਰਾਈਵਰ ਟੀਮ ਦਾ ਹਿੱਸਾ। ਇਹਨਾਂ ਨੂੰ ਚਾਹੀਦੀਆਂ ਨੇ 7 ਟੀਮਾਂ ਜਲਦ ਤੋਂ ਜਲਦ। ਨਾਲ ਹੀ ਇਹਨਾਂ ਦੀ ਮੈਨੀਟੋਬਾ ਦੇ ਵਿੱਚ ਐਡਵਾਂਸ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਸ਼ਾਪ ਹੈ, ਜਿੱਥੇ ਤੁਸੀਂ ਹਰ ਤਰ੍ਹਾਂ ਦੀ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਕਰਵਾ ਸਕਦੇ ਹੋ, ਭਾਵੇਂ ਉਹ ਹੋਵੇ ਸੇਫਟੀ ਇੰਸਪੈਕਸ਼ਨ, ਬ੍ਰੇਕ ਟ੍ਰਾਂਸਮਿਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਦੀ ਲੋੜ। ਇੱਥੇ ਰਿਪੇਅਰ ਬਹੁਤ ਹੀ ਘੱਟ ਰੇਟਾਂ 'ਚ ਤੇ ਤਸੱਲੀ ਬਖਸ਼ ਤਰੀਕੇ ਨਾਲ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਅੱਜ ਹੀ ਦਲਵੀਰ ਸਿੰਘ ਜੀ ਨੂੰ ਕਾਲ ਕਰੋ 204-403-8888 ਜਾਂ ਤੁਸੀਂ ਸਾਡੀ ਸ਼ਾਪ ਤੇ ਵੀ ਕਾਲ ਕਰ ਸਕਦੇ ਹੋ 204-488-2222। ਫਾਰਮਰਸ ਟਰਾਂਸ ਕੈਨੇਡਾ, ਵਿਸ਼ਵਾਸ ਦਾ ਦੂਜਾ ਨਾਮ।
ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ।
ਫਾਰ ਐਡਵਰਟਾਈਜ਼ਿੰਗ ਇਨਕੁਆਇਰੀ ਕੰਟੈਕਟ ਦਰਸ਼ਨ ਬਸਰਾਓ ਐਟ 815-557-4991 ਔਰ ਸਾਵਨ ਟਿਵਾਣਾ ਐਟ 219-670-4579
ਔਰ ਈਮੇਲ ਐਟ sales@channpardesi.com।
ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ।
ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਗਰੋਸਰੀ ਲੈਣੀ ਹੋਵੇ ਤਾਂ
ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਜਵੈਲਰੀ ਲੈਣੀ ਹੋਵੇ
ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ।
ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ।
ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ 'ਚ ਇੰਨਾ ਕੁਝ ਮਿਲ ਸਕਦਾ।
ਮਿਲੂਗਾ ਜੀ, ਮਿਲੂਗਾ, 100% ਹੀ ਮਿਲੂਗਾ।
ਇੰਡੀਅਨ ਐਪਲਸ ਇੰਡੀਆਨਾ ਦੇ ਲੋਕਾਂ ਦੇ ਨੇੜੇ ਖੁੱਲ ਗਿਆ ਹੈ ਬਿਗ ਬਾਜ਼ਾਰ ਪਲਾਜ਼ਾ। ਲੋਕਾਂ ਦੀਆਂ ਨੀਡਸ ਨੂੰ ਮੁੱਖ ਰੱਖਦੇ ਹੋਏ ਬਿਗ ਬਾਜ਼ਾਰ ਪਲਾਜ਼ਾ 'ਚ ਹੈ ਬਲੂ ਡਾਇਮੰਡ ਬੈਂਕਟ ਹਾਲ, ਜਿੱਥੇ ਤੁਸੀਂ ਕਰ ਸਕਦੇ ਹੋ 600 ਤੋਂ ਵੱਧ ਦੀ ਗੈਦਰਿੰਗ, ਮੈਰਿਜ ਫੰਕਸ਼ਨ, ਬਰਥਡੇ ਪਾਰਟੀਜ਼, ਕਾਰਪੋਰੇਟ ਇਵੈਂਟ, ਨਾਲ ਹੀ ਇੰਜੋਏ ਕਰ ਸਕਦੇ ਹੋ ਇੰਡੀਅਨ ਫੂਡ, ਉਹ ਵੀ ਵਾਜਿਬ ਰੇਟਾਂ ਤੇ। बिग बाजार प्लाजा दे कोर मॉडर्न ज्वेलरी तो तुसी बाय कर सकदे हो पार्टी वेयर अते डेली वेयर ज्वेलरी ओ भी अमेजिंग प्राइस ते फैमिली दिया ग्रोसरी नीड्स नु मुख रखदे होए बिग बाजार प्लाजा तो तुसी बाय कर सकदे हो इंडियन ग्रोसरी स्वीट्स रॉ मीट अते मैरिनेटेड मीट बिग बाजार प्लाजा दे लीकर स्टोर तो तुसी बाय कर सकदे हो किसी भी ब्रांड दी लीकर या कोई भी ड्रिंक जदो गल होवे पंजाबियां दी ता ट्रकां वाले वीरां नु किद्दां भुलिया जा सकदा है ट्रकां वाले वीर बिग बाजार प्लाजा दी किचन तो फ्रेश खाना खा भी सकदे ने अते पैक करवा के नाल भी ले जा सकदे ने बिग बाजार प्लाजा च जल्द ओपन होने जा रहा है मेला इंडियन फाइन डाइनिंग रेस्टोरेंट जिथे तुसी एंजॉय कर सकदे हो डिलीशियस इंडियन फूड ओ भी बेस्ट प्राइस च बिग बाजार प्लाजा कैटरिंग दी सर्विस भी प्रोवाइड करदा है सो फैमिली फंक्शंस अते कॉर्पोरेट इवेंट्स लई हमेशा याद रखो बिग बाजार प्लाजा च ब्लू डायमंड बैंकेट हॉल च कॉल करन लई नंबर नोट कर लो 317-406-9924 317-406-9924 बिग बाजार तो इंडियन ग्रोसरी स्वीट्स या कैटरिंग सर्विस लई नंबर नोट कर लो 317-640-2400 317-640-2400 बिग बाजार प्लाजा दा पता नोट कर लो
नियर 465 एमरसन एक्सिट 5425 ईस्ट थॉमसन रोड इंडियन
खुशामदीद प्यार सतिकार प्रेम सत श्री अकाल तुसी सुन रहे हो जी इस वेले रेडियो चैन परदेसी ते मैं संदीप कौर मुखातिब हां जी तुहाडे तुहाडा अपना प्यारा प्रोग्राम लेके नाम है जिसका रंगले बोल ਹਾਂਜੀ ਰੰਗਲੀ ਬੁੱਲ ਪ੍ਰੋਗਰਾਮ ਦੇ ਸਪਾਂਸਰ ਨੇਪਾਲ ਸ਼ਰਮਾ ਜੀ ਨਿਊਯਾਰਕ ਤੋਂ ਬਹੁਤ ਧੰਨਵਾਦੀਆਂ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ ਜੀ ਪ੍ਰੋਗਰਾਮ ਦੇ ਨਾਲ ਇਸ ਵਕਤ ਜੁੜਨ ਦੇ ਲਈ ਔਰ ਅੱਜ ਦਾ ਇਹ ਪ੍ਰੋਗਰਾਮ ਬਿਲਕੁਲ ਜੀ ਤੁਸੀਂ ਸੁਣ ਰਹੇ ਹੋ ਔਰ ਹਮੇਸ਼ਾ ਦੀ ਤਰ੍ਹਾਂ ਗੀਤ ਸੰਗੀਤ ਦੇ ਨਾਲ ਅੱਜ ਦਾ ਇਹ ਟਿਊਜ਼ਡੇ ਦਾ ਵਾਲਾ ਪ੍ਰੋਗਰਾਮ ਜਿਹੜਾ ਉਹ ਹੁੰਦਾ ਹੈ ਤੇ ਉਮੀਦ ਹੈ ਕਿ ਮੇਰੀ ਤਰ੍ਹਾਂ ਤੁਹਾਡੇ ਹਾਲ ਤੇ ਖਿਆਲ ਵੀ ਜ਼ਬਰਦਸਤ ਹੋਣਗੇ ਸੋ ਫਰੈਂਡਸ ਤੁਸੀਂ ਸੋਚਦੇ ਵੀ ਹੋਵੋਗੇ ਕਿ ਅੱਜ ਦੀ ਇਸ ਮਹਿਫਿਲ ਦਾ ਮਿਜ਼ਾਜ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਏਗਾ ਕਿਹੜੀਆਂ ਗੱਲਾਂ ਹੋਣਗੀਆਂ ਕੌਣ ਹੋਣਗੇ ਸਾਡੇ ਅੱਜ ਦੇ ਖਾਸ ਮਹਿਮਾਨ ਤਾਂ ਅੱਜ ਦੀ ਇਸ ਮਹਿਫਿਲ ਦੇ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਔਰ ਪੰਜਾਬੀ ਲੋਕ ਰੰਗ ਦਾ ਆਨੰਦ ਤੁਸੀਂ ਮਾਣੋਗੇ ਸਾਡੇ ਨਾਲ ਹੋਣਗੇ ਜੀ ਇੱਕ ਬੜੇ ਹੀ ਵਧੀਆ ਗਾਇਕ ਮਨਿੰਦਰ ਸ਼ਿੰਦਾ ਜੀ ਜੋ ਕਿ ਸੁਰਿੰਦਰ ਸ਼ਿੰਦਾ ਜੀ ਦੇ ਬੇਟੇ ਨੇ ਸੋ ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਕੁਛ ਸੰਗੀਤ ਦੀਆਂ ਗੱਲਾਂ ਹੋਣਗੀਆਂ ਕੁਛ ਉਹਨਾਂ ਦੇ ਜੀਵਨ ਬਾਰੇ ਗੱਲਾਂ ਹੋਣਗੀਆਂ ਔਰ ਬਹੁਤ ਹੀ ਦਿਲਚਸਪ ਜਿਹੀਆਂ ਗੱਲਾਂ ਦੇ ਨਾਲ ਨਾਲ ਗੀਤ ਸੰਗੀਤ ਉਹ ਵੀ ਬਿਲਕੁਲ ਚੱਲਦਾ ਰਹੇਗਾ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਕੋਈ ਸਵਾਲ ਕੋਈ ਗੱਲਬਾਤ ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਫਿਰ ਕਾਲ ਕਰ ਸਕਦੇ ਹੋ ਸਾਡੇ ਇਹਨਾਂ ਸਟੂਡੀਓ ਨੰਬਰ ਤੇ 9469463733309 ਇੰਡੀਆ ਦਾ ਸਟੂਡੀਓ ਨੰਬਰ ਔਰ ਬਾਕੀ ਦੇ ਨੰਬਰ ਨੇ
ਪ੍ਰੋਗਰਾਮ ਸੇ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ ਵੈਨਕੂਵਰ ਕੈਨੇਡਾ ਤੋਂ 778-724-0752 ਤੇ ਕੈਲੀਫੋਰਨੀਆ ਤੋਂ 559-512-1128 ਤੇ ਆਸਟ੍ਰੇਲੀਆ ਤੋਂ 61-039-013-4419 ਤੇ ਹਾਂਗਕਾਂਗ ਤੋਂ 8170-0136 ਤੇ ਯੂਨਾਈਟਿਡ ਕਿੰਗਡਮ ਤੋਂ 0-20-32-81-41 ਤੇ ਜਾਂ ਸਕਾਈਪ ID
ਜੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਉਡੀਕ ਰਹੂਗੀ ਤੁਹਾਡੀਆਂ ਕਾਲਸ ਦੀ ਤੁਹਾਡੇ ਸੁਨੇਹਿਆਂ ਦੀ ਔਰ ਸੁਨੇਹਾ ਭੇਜਣ ਦੇ ਲਈ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ RJ ਸੰਦੀਪ ਕੌਰ ਦੇ ਨਾਮ ਨਾਲ ਸਾਂਝ ਪਾ ਸਕਦੇ ਹੋ ਜਾਂ RJ sandeep@chanpradesi.com ਸਾਡੀ ਈਮੇਲ ID ਇੰਤਜ਼ਾਰ ਕਰਾਂਗੀ ਜੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਹਾਡੇ ਸੁਨੇਹਿਆਂ ਦਾ ਤੁਹਾਡੀਆਂ ਕਾਲਸ ਦਾ ਪ੍ਰੋਗਰਾਮ ਚ ਚਲਦੇ ਚਲਦੇ ਗੱਲਬਾਤ ਕਰਦੇ ਕਰਦੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਫਿਲਹਾਲ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਮਨਿੰਦਰ ਸ਼ਿੰਦਾ ਹੁਣਾਂ ਦੀ ਆਵਾਜ਼ ਦੇ ਨਾਲ ਹੀ ਤੇ ਫਿਰ ਜੁੜਦੇ ਹਾਂ ਜੀ ਉਹਨਾਂ ਦੇ ਨਾਲ ਕਰਾਂਗੇ ਬਹੁਤ ਸਾਰੀਆਂ ਗੱਲਾਂ
ਲਾਹੌਰ ਦਾ
हाँ जी, बहुत ही खूबसूरत आवाज हुणे तुसी सुन रहे सी और प्रोग्राम रंगले बोल इस वक्त सुन रहे हो तुसी रेडियो चन पर देसी ते। और बिल्कुल जी, आज का यह प्रोग्राम जड़ा है बड़ा खूबसूरत होवेगा क्योंकि इस प्रोग्राम दे विच अक्सर तुहाडे वर्गे साडे तमाम सुनने वाले स्रोते जुड़दे ने और नाल ही नाल जी कुछ खास लोग भी साडे नाल जुड़ बैठते ने जिन्हां दीआं गल्लां सुन के जिन्हां दी गीत सुन के वाकई तुसी भी आनंद माणते होवोगे। और पंजाबी लोक गीतां दी जदों असीं गल करिए तां पंजाब दे जिहड़े लोक गीत ने दोस्तो उह पंजाबियां दे लोक जीवन दा बहुत अहम सरमाया ने और इह गीत जिहड़े ने किते ना किते साडी जिंदगी दा अजिहा विरसा ने जिस दे चरोखे दे विचों साडे सभ्याचार दी रूपरेखा साफ साफ नजर आउंदी है। और असीं इह सब जानदे ही आ कि इह कीमती मोती हौली हौली समें दी धूल दे विच गुम भी हुंदे जा रहे ने ते इन्हां दी संभाल बहुत जरूरी है। और इस कार्ज दे लई समाज दे विच कुछ लोक ऐसे भी ने जो अपने इस विरसे दे नाल जुड़े ने ते लोकां नूं भी जोड़ रहे ने। साडे अज दे गैस्ट साडे खास मेहमान भी उन्हां दे विचों ही एक ने, बहुत ही वधिया गायक मनिंदर शिंदा जी जो कि सुरिंदर शिंदा जी दे बेटे ने, सो जिन्हां ने बहुत सारे फोक गीत गाए ने कैनेडा दे इस वेले खूबसूरत शहर वैनकूवर तो साडे नाल जुड़ चुके ने। सब तो पहला ते मनिंदर जी बहुत बहुत स्वागत कर दिया, सत श्री अकाल जी आया नु रेडियो चैनल पर देसी दे। हेलो हाँ जी मनिंदर जी, तुसी इस वक्त लाइव हो, ऑन एयर हो जी, बहुत स्वागत कर दिया प्रोग्राम जी। जी बहुत शुक्रिया। और मनिंदर जी, अज बहुत सारिया गल्ला जेडिया ने असि तुहाडे नाल करनिया ने, खास तौर ते तुहाडी जिंदगी दे नाल जुड़िया होईया और इस तो इलावा अजिहियां गल्लां जो किते ना किते बचपन दे विच तुसी अपने फादर साहब दे नाल हंडाईयां ने, सो उना दे नाल जीवन तुसी बिताया ओ किदां दा रहा, गायकी दा सफर जिहड़ा है ओ किदां दा रहा, सो इह सब कुछ जिहड़ा है बिल्कुल जानना चाहांगे। ते सब तो पहला जिहड़ी शुरुआत असी तुहाडे कोलो करिए इह पुछदे होए कि बचपन तो ही सुरां दे विच तुसी खेडे हो, घर दे विच जिहड़ा माहौल है ओह भी बड़ा संगीतमई रहा, सुरिंदर शिंदा जी दे बेटे होण दा माण तुहानू मिलिया और सुरिंदर शिंदा जी जो कि पंजाबी लोक गायकी दे बोर्ड ने, तुसी उहनां दी बिल्कुल जिहड़ी इक राह दे विच जां उहनां दी जिंदगी दे विच तुसी रहे हो, बचपन उहनां दी छां दे हेठ तुसी बिताया हैगा, फिर इह संगीत तुहानू उथों ही मिलिया?
ਜਿਸ ਤਰ੍ਹਾਂ ਤੁਸੀਂ ਬਹੁਤ ਬਾਖੂਬੀ ਤੌਰ ਤੇ ਦੱਸਿਆ, ਬਚਪਨ ਗਾਣਾ ਗਾਇਕੀ ਦੇ ਘਰਾਣੇ ਚ ਪੈਦਾ ਹੋਣ ਕਰਕੇ ਪੰਜਾਬੀ ਮੌਸੀਕੀ ਜਿਹੜੀ ਹੁੰਦੀ ਹੈ ਪੰਜਾਬੀ ਲੋਕ ਸੰਗੀਤ ਦੇ ਵਿੱਚ ਜਦੋਂ ਮੈਂ ਮੇਰਾ ਜਨਮ ਹੋਇਆ ਏਡੇ ਵੱਡੇ ਪਰਿਵਾਰ ਦੇ ਇੱਕ ਥੰਮ ਗਾਇਕ ਦੇ ਵਿੱਚ ਤੇ ਪਰਿਵਾਰ ਚ, ਤੇ ਮੈਂ ਜ਼ਿੰਦਗੀ ਚ ਹਮੇਸ਼ਾ ਇਹ ਸੋਚਦਾ ਹੁੰਦਾ ਵੀ ਏਡੇ ਵੱਡੇ ਘਰ ਦੇ ਵਿੱਚ ਪੈਦਾ ਹੋਣ ਦੀ ਇੱਕ ਜ਼ਿੰਮੇਵਾਰੀ ਸਿਰ ਤੇ ਪੈ ਗਈ ਕਿਉਂਕਿ ਪੰਜਾਬੀ ਲੋਕ ਸੰਗੀਤ ਲੋਕ ਕਲਚਰ ਜੇ ਤੁਸੀਂ ਅੱਗੇ ਨੀ ਲੈ ਕੇ ਜਾਓਗੇ ਤੁਹਾਡੇ ਆਉਣ ਵਾਲੀ ਤੁਹਾਡੀ ਜਨਰੇਸ਼ਨ ਨੂੰ ਪਤਾ ਨੀ ਲੱਗੂਗਾ। ਤੇ ਮੈਂ ਜਦੋਂ ਤੋਂ ਸੁਰਤ ਸੰਭਾਲੀ ਲੁਧਿਆਣੇ ਸ਼ਹਿਰ ਦੇ ਵਿੱਚ ਜਨਮ ਹੋਇਆ ਜੀ, ਲੁਧਿਆਣੇ ਹੀ ਕਾਲਜ ਵਗੈਰਾ, ਉਸ ਤੋਂ ਬਾਅਦ ਐਮ ਏ ਮਿਊਜ਼ਿਕ ਦੀ ਕਰਕੇ ਫਿਰ ਮੈਨੂੰ ਬਾਹਰ ਜਾਣ ਦਾ ਮੌਕਾ ਮਿਲਿਆ। ਲੇਕਿਨ ਫਿਰ ਇਹ ਹੋਇਆ ਵੀ ਜਦੋਂ ਗਾਇਕੀ ਦਾ ਦੌਰ ਸ਼ੁਰੂ ਹੋਇਆ 2006 ਤੋਂ ਪਹਿਲੀ ਰਿਕਾਰਡਿੰਗ ਹੋਈ ਤੇ ਉਸ ਤੋਂ ਬਾਅਦ ਫਿਰ ਮਹਿਸੂਸ ਹੋਇਆ ਵੀ ਜ਼ਿੰਮੇਵਾਰੀ ਬਹੁਤ ਵੱਡੀ ਹੈ।
ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ, ਬਹੁਤ ਵੱਡੀ ਜ਼ਿੰਮੇਵਾਰੀ ਹੈ। ਅੱਛਾ ਇਹ ਦੱਸੋ ਮਨਿੰਦਰ ਜੀ, ਕਦੇ ਏਦਾਂ ਹੋਇਆ ਘਰ ਦੇ ਵਿੱਚ ਕਿ ਜਦੋਂ ਤੁਸੀਂ ਸਿੱਖਿਆ ਲੈ ਰਹੇ ਸੀਗੇ ਕਦੇ ਮਤਲਬ ਸੰਗੀਤ ਦੀ ਤੁਹਾਨੂੰ ਏਦਾਂ ਲੱਗਿਆ ਕਿ ਕਦੇ ਕੋਈ ਡਾਂਟ ਵੀ ਪਈ ਹੋਵੇ, ਫਾਦਰ ਸਾਹਿਬ ਤੋਂ ਝਿੜਕਾਂ ਵੀ ਪਈਆਂ ਹੋਣ ਕਿ ਸੁਰ ਨੀ ਲੱਗ ਰਿਹਾ ਇੱਧਰ ਉੱਧਰ ਹੋ ਰਿਹਾ?
ਹਾਂਜੀ ਹਾਂਜੀ ਸੰਦੀਪ ਜੀ, ਮੈਂ ਤੁਹਾਨੂੰ ਸੱਚ ਦੱਸਦਾ, ਮੈਂ ਫਾਦਰ ਸਾਹਿਬ ਤੋਂ ਬਹੁਤ ਘੱਟ ਸਿੱਖਿਆ ਜੀ। ਮੈਂ ਜ਼ਿਆਦਾ ਦਾਦਾ ਜੀ ਕਲਾਸੀਕਲ ਮਿਊਜ਼ਿਕ ਸਿੱਖਦੇ ਹੁੰਦੇ ਸੀਗੇ, ਬਹੁਤ ਕਲਾਸੀਕਲ ਦੇ ਉਸਤਾਦ ਸੀਗੇ ਤੇ ਜ਼ਿਆਦਾਤਰ ਉਹਨਾਂ ਕਿਹਾ ਵੀ ਫਾਦਰ ਸਾਹਿਬ ਹੁੰਦੀ ਨਹੀਂ ਹੋ ਸਕੀ, ਇੱਕ ਅੱਛਾ ਪਿਓ ਤੇ ਪੁੱਤ ਦਾ ਜਿਹੜਾ ਰਿਸ਼ਤਾ ਹੁੰਦਾ ਨਾ ਜੀ ਉਹ ਜ਼ਿਆਦਾ ਨਹੀਂ ਹੋ ਸਕਿਆ ਕਿਉਂਕਿ ਡਰ ਹੀ ਬੜਾ ਹੁੰਦਾ ਸੀ ਉਹਨਾਂ ਕੋਲ ਘੱਟ ਬੈਠਣਾ ਤੇ, ਕਿਉਂਕਿ ਪਰ ਇਹ ਸੀ ਵੀ ਉਹਨਾਂ ਨੇ ਜਦੋਂ ਵੀ ਗਾਣਾ ਕੋਈ ਵੀ ਗੀਤ ਕੋਈ ਵੱਡੇ ਵੱਡੇ ਕਲਾਕਾਰ ਉਸ ਟਾਈਮ ਦੇ ਮੇਰੇ ਚਾਚਾ ਜੀ ਉਸਤਾਦ ਜਿਨ੍ਹਾਂ ਗੁਰਦਾਸ ਮਾਨ ਸਾਹਿਬ, ਹੰਸ ਜੀ, ਸਰਦੂਲ ਸਿਕੰਦਰ ਚਾਚਾ ਜੀ, ਸਾਰੇ ਜਦੋਂ ਘਰ ਆਉਂਦੇ ਹੁੰਦੇ ਸੀ ਉਹ ਸਾਡਾ ਤਾਂ ਪਰਿਵਾਰਕ ਰਿਲੇਸ਼ਨ ਸੀਗਾ, ਲੇਕਿਨ ਮੇਰੇ ਦਾਦਾ ਜੀ ਤੋਂ ਬਾਅਦ ਮੇਰੇ ਜਿਹੜੇ ਦਾਦਾ ਜੀ ਦਾਦਾ ਗੁਰੂ ਜੀ ਨੇ ਜਿਹਨਾਂ ਨਾਲ ਰਸਮੀ ਤੌਰ ਤੇ ਮੇਰੇ ਫਾਦਰ ਸਾਹਿਬ ਨੇ ਉਸਤਾਦੀ ਸ਼ਾਗਿਰਦੀ ਕੀਤੀ, ਜਨਾਬ ਉਸਤਾਦ ਲੇਟ ਸ਼੍ਰੀ ਜਸਵੰਤ ਭੰਬਰਾ ਜੀ ਜਿਨ੍ਹਾਂ ਦੇ ਸ਼ਾਗਿਰਦ ਮਨਮੋਹਨ ਵਾਰਿਸ ਕਮਲਹੀਰ ਜੀ ਵੀ ਉਹਨਾਂ ਦੇ ਸ਼ਾਗਿਰਦ ਨੇ, ਉਹਨਾਂ ਦੇ ਉਹਨਾਂ ਤੋਂ ਤਾਲੀਮ ਲੈ ਚੁੱਕੇ ਨੇ ਜੀ।
ਬਿਲਕੁਲ, ਬਹੁਤ ਵਧੀਆ। ਅੱਛਾ, ਬਹੁਤ ਸਾਰੇ ਜਿਹੜੇ ਲੋਕ ਨੇ ਨਾ, ਮਤਲਬ ਗਾਇਕੀ ਦੇ ਵਿੱਚ ਜੇ ਵੇਖਿਆ ਜਾਏ ਤਾਂ ਵੱਖ ਵੱਖ ਵਣਗੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਉਹ ਜਾਣਾ ਪਸੰਦ ਕਰਦੇ ਨੇ, ਤੁਸੀਂ ਕਿਤੇ ਨਾ ਕਿਤੇ ਲੋਕ ਗਾਇਕੀ ਨੂੰ ਵੀ ਚੁਣਿਆ, ਸੋ ਇਹਦੇ ਪਿੱਛੇ ਕੋਈ ਖਾਸ ਕਾਰਨ?
ਸੰਦੀਪ ਜੀ, ਕਾਰਨ ਇਹ ਸੀਗਾ ਜਿੱਦਾਂ ਹੁਣ ਪਾਕਿਸਤਾਨ ਦੇ ਵਿੱਚ ਆਲਮ ਨਵਾਜ਼ ਜੀ ਇੱਕ ਬਹੁਤ ਵੱਡੇ ਫਨਕਾਰ ਪੈਦਾ ਹੋਏ ਨੇ ਜੀ, ਔਰ ਉਸਤਾਦ ਲੋਕ ਸੀਗੇ ਪੰਜਾਬੀ ਲੋਕ ਗਾਇਕੀ ਨੂੰ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਗਏ, ਔਰ ਉਹਨਾਂ ਨੇ ਆਪਣੇ ਦੇਸ਼ ਨੂੰ ਆਪਣੀ ਜ਼ੁਬਾਨ ਨੂੰ ਪੂਰੇ ਦੁਨੀਆਂ ਦੇ ਵਿੱਚ ਜਦੋਂ ਉਹਨਾਂ ਨੇ ਫੈਲਾਇਆ, ਓਦਾਂ ਹੀ ਜਦੋਂ ਮੇਰਾ ਜਦੋਂ ਜਨਮ ਹੋਇਆ ਨਾ ਜੀ, ਮੇਰੇ ਐਕਚੁਅਲੀ ਮਾਮਾ ਜੀ ਜਨਾਬ ਉਸਤਾਦ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਜੀ ਵੀ ਮੇਰੇ ਮਾਮਾ ਜੀ ਨੇ, ਉਹ ਮਾਮਾ ਜੀ ਇਸ ਕਰਕੇ ਲੱਗਦੇ ਸੀ ਉਹ ਮੇਰੇ ਮੰਮੀ ਜੀ ਤੋਂ ਰੱਖੜੀ ਬਣਾਉਂਦੇ। ਤੁਹਾਨੂੰ ਬਹੁਤ ਦਿਲਚਸਪ ਗੱਲਾਂ ਸੁਣਨ ਨੂੰ ਉੱਤੇ ਇੰਟਰਵਿਊ ਚ ਮਿਲਣਗੀਆਂ, ਕਿਉਂਕਿ ਇੰਟਰਵਿਊ ਦਾ ਸਮਾਂ ਥੋੜਾ ਹੈ, ਲੇਕਿਨ ਜੇ ਗੱਲਾਂ ਸ਼ੁਰੂ ਹੋ ਗਈਆਂ ਬਹੁਤ ਲੰਬੀ ਸਟੋਰੀ ਹੈ।
ਬਿਲਕੁਲ ਬਿਲਕੁਲ,
ਤੇ ਮੈਂ ਮਤਲਬ ਜਿਸ ਤਰ੍ਹਾਂ ਗਾਣਾ ਪੰਜਾਬੀ ਲੋਕ ਸੰਗੀਤ ਤੁਹਾਡੇ ਪਿੰਡਾਂ ਦੇ ਨਾਲ ਜੁੜਿਆ ਹੋਇਆ, ਤੁਹਾਡੇ ਕਲਚਰ ਨਾਲ ਜੁੜਿਆ ਹੋਇਆ
ਜੀ,
ਕਿਉਂਕਿ ਆਪਣੇ ਅਮੈਰੀਕਾ ਕੈਨੇਡਾ 15 ਸਾਲਾਂ ਤੋਂ ਇੱਥੇ ਕੈਨੇਡਾ ਦੇ ਵਿੱਚ ਰਹਿ ਕੇ ਦੇਖਿਆ ਜੀ, ਹਾਲਾਂਕਿ ਮੇਰਾ ਆਉਣਾ ਜਾਣਾ ਜ਼ਿਆਦਾ ਪੰਜਾਬ ਚ ਹੀ ਰਹਿੰਦਾ, ਲੇਕਿਨ ਮੇਰੀ ਫੈਮਿਲੀ ਬੱਚੇ ਸਭ ਇੱਥੇ ਹੀ ਨਹੀਂ
ਜੀ,
ਤੇ ਮੈਂ ਦੇਖਿਆ ਪੰਜਾਬੀ ਲੋਕ ਜਿਹੜੇ ਪੰਜਾਬੀ ਮੌਸੀਕੀ ਨੂੰ ਪਿਆਰ ਕਰਦੇ ਆ ਨਾ, ਜਿਹੜੇ ਬਹੁਤ ਜਿਹੜੇ ਮਤਲਬ ਕਰੀਮ ਕਹਿ ਲੋ, ਜਿਹੜੇ ਅਲੀਟ ਕਲਾਸ ਨੇ, ਉਹ ਪੰਜਾਬੀ ਮਿਊਜ਼ਿਕ ਨੂੰ ਔਰ ਪੰਜਾਬੀ ਫੋਕ ਗਾਣੇ ਨੂੰ ਪਿਆਰ ਕਰਦੇ ਆ।
ਗੱਲ ਸੱਚੀ ਹੈ,
ਇਹਨਾਂ ਵਿੱਚ ਲੋਕ ਤਖਤ ਆ ਜਾਂਦੇ ਆ ਜੀ, ਕਲੀਆਂ ਆ ਜਾਂਦੀਆਂ ਜੀ, ਕਲੀਆਂ ਵੀ ਇੱਕ ਰੰਗ ਹੈ ਜੀ ਪੰਜਾਬੀ ਲੋਕ ਗਾਇਕੀ ਦਾ, ਜਿਹੜਾ ਕਿ ਤੁਸੀਂ ਮੇਰੀ ਕਲਾਸ ਦੇ ਵਿੱਚ ਗੀਤ ਪੇਸ਼ ਕੀਤਾ, ਤੁਸੀਂ ਮੇਰੀ ਐਂਟਰੀ ਹਾਜ਼ਰੀ ਲਵਾਈ।
ਬਿਲਕੁਲ,
ਤੇ ਕਈ ਕਾਫੀ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਹਲੇ, ਕਿਉਂਕਿ ਅੱਜ ਦਾ ਸੰਗੀਤ ਤਾਂ ਮੈਂ ਉਹਨੂੰ ਸੰਗੀਤ ਨੀ ਕਹੂੰਗਾ, ਉਹ ਤਾਂ ਸੰਗੀਤ ਦੇ ਨਾਮ ਤੇ ਇੱਕ ਦੁਕਾਨਦਾਰੀ ਜਾਂ ਬਿਜ਼ਨਸ ਸ਼ੁਰੂ ਹੋਇਆ ਹੋਇਆ ਜੀ।
ਜੀ ਬਿਲਕੁਲ, ਆਪਾਂ ਉਹਦੇ ਉੱਤੇ ਵੀ ਆਵਾਂਗੇ, ਪਰ ਜੇ ਅਸੀਂ ਗੱਲ ਕਰੀਏ ਇਸ ਵਕਤ ਲੋਕ ਗਾਥਾਵਾਂ ਦੀ, ਕਲੀਆਂ ਦੀ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਪਹਿਲਾਂ ਤਾਂ ਸਾਨੂੰ ਬਹੁਤ ਸੁਣਨ ਨੂੰ ਮਿਲ ਜਾਂਦਾ ਹੁੰਦਾ ਸੀਗਾ, ਪਰ ਅੱਜ ਕੱਲ ਇਹ ਚੀਜ਼ਾਂ ਬਹੁਤ ਘੱਟ ਗਈਆਂ ਨੇ, ਇਹਦੇ ਪਿੱਛੇ ਕੀ ਕਾਰਨ ਹੈ, ਕੀ ਲੱਗਦਾ ਕਿ ਇਹਨਾਂ ਨੂੰ ਗਾਣਾ ਬੜਾ ਮੁਸ਼ਕਿਲ ਹੈ ਜਾਂ ਕੋਈ ਹੋਰ ਕਾਰਨ ਹੈ?
ਸੰਦੀਪ ਜੀ, ਐਕਚੁਅਲੀ ਗੱਲ ਪਤਾ ਕੀ ਹੈ ਜੀ, ਗੱਲ ਇਹ ਹੈ ਵੀ ਜਿਹੜੇ ਬੰਦੇ ਬਹੁਤ ਸਿੱਖੇ ਹੋਏ ਨੇ ਗਾਣਾ, ਉਹਨਾਂ ਲਈ ਤਾਂ ਇਹ ਗਾਣਾ ਦੂਸਰਾ ਅੱਜ ਦਾ ਗਾਣਾ ਪਾਸ ਬਰਾਬਰ ਹੈ ਜੀ, ਉਹਨਾਂ ਲਈ ਮਤਲਬ ਤੌਬਾ ਦੇ ਬਰਾਬਰ ਹੈ। ਮੁਸਲਮਾਨਾਂ ਦਾ ਇੱਕ ਲਫ਼ਜ਼ ਹੁੰਦਾ ਕਿ ਤੌਬਾ ਕਰ ਜਾਵੇ, ਤੇ ਜਿਹੜੀ ਤੁਸੀਂ ਗਾਇਕੀ ਆਪਣੀ ਭੈਣ ਦੇ ਕੋਲ ਬੈਠ ਕੇ, ਆਪਣੀ ਮਾਤਾ ਦੇ ਕੋਲ ਬੈਠ ਕੇ, ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨੀ ਸੁਣ ਸਕਦੇ ਤੁਸੀਂ, ਉਹ ਕੀ ਪੰਜਾਬੀ ਗਾਣੇ ਵਿੱਚ ਬੰਦੂਕਾਂ ਜਾਂ ਮੈਂ ਤੈਨੂੰ ਮੂਰ ਤੇ ਮਿਲੂੰਗਾ ਜਾਂ ਮੈਂ ਤੈਨੂੰ ਇੱਦਾਂ, ਮੈਨੂੰ ਉਸ ਗਾਣੇ ਨੂੰ ਸ਼ਬਦ ਨੂੰ ਮੈਂ ਮਾਫ਼ੀ ਚਾਹੁੰਦਾ, ਮੈਂ ਪ੍ਰੋਗਰਾਮ ਦੇ ਵਿੱਚ ਵਰਤਣਾ ਵੀ ਨੀ ਚਾਹੁੰਦਾ ਕਿ ਉਹ ਗਾਣਾ ਨੀ ਹੁੰਦਾ, ਉਹ ਗਾਣੇ ਨੂੰ ਤਾਂ ਤੁਸੀਂ ਗਾਣੇ ਨੂੰ ਖਤਮ ਕਰ ਰਹੇ ਹੋ, ਤੁਸੀਂ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਗਾਣੇ ਦੇ ਵਿੱਚ ਰੂਪ ਦੇ ਵਿੱਚ ਸੰਗੀਤ ਦੇ ਮਾਧਿਅਮ ਰਾਹੀਂ ਸਾਡਾ ਫਰਜ਼ ਬਣਦਾ, ਅਸੀਂ ਲੋਕਾਂ ਨੂੰ ਸਹੀ ਸੰਗੀਤ ਸੁਣਾਈਏ, ਇਹ ਨੀ ਵੀ ਮੈਂ ਬੰਦੂਕ ਚੱਕ ਲਈ, ਮੈਂ ਆਹ ਕਰਦਾ, ਮੈਂ ਪਿੰਡ ਦੇ ਵਿੱਚ ਗੋਲੀ ਚੱਲ ਲਈ, ਹਾਲਾਂਕਿ ਉਹ ਚੀਜ਼ਾਂ ਸਾਰੀਆਂ ਕਾਲਪਨਿਕ ਨੇ, ਉਹ ਤੁਸੀਂ ਲੋਕਾਂ ਨੂੰ ਕਾਲਪਨਿਕ ਚੀਜ਼ਾਂ ਦਿਖਾ ਕੇ ਤੁਸੀਂ ਲੋਕਾਂ ਦਾ ਦਿਮਾਗ ਖਰਾਬ ਕਰ ਰਹੇ
ਜੀ। ਸੋ ਕਿਤੇ ਨਾ ਕਿਤੇ ਸੱਚ ਤੇ ਆਧਾਰਿਤ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਲੋਕ ਗਾਥਾਵਾਂ ਜਾਂ ਕਲੀਆਂ ਜਾਂ ਉਹ ਕਿੱਸੇ ਜਿਹੜੇ ਸੀਗੇ ਪਹਿਲਾਂ ਦੇ ਵੇਲਿਆਂ ਦੇ ਵਿੱਚ, ਹੀਰ ਰਾਂਝਾ ਕਿੱਸਾ ਗਾਇਆ, ਕਿੱਸੀ ਪੁੰਨੂ,
ਜਿਉਣਾ ਮੋੜ ਦਾ ਕਿੱਸਾ,
ਜਿਉਣਾ ਮੋੜ, ਹਾਂਜੀ ਬਿਲਕੁਲ। ਸੋ ਆਪਣੇ ਆਪ ਦੇ ਵਿੱਚ
ਉਹ
ਜੀ, ਹਾਂਜੀ ਸੋ ਇਹ ਜਿਹੜੇ ਕਿੱਸੇ ਨੇ ਬਾਕੀ ਇਹ ਆਪਣੇ ਆਪ ਦੇ ਵਿੱਚ ਇੱਕ ਪੰਜਾਬੀ ਸੰਗੀਤ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਬਹੁਤ ਮਹਾਨਤਾ ਰੱਖਦੇ ਨੇ, ਔਰ ਬੜੀ ਚੰਗੀ ਗੱਲ ਹੈ ਕਿ ਤੁਹਾਡੇ ਫਾਦਰ ਸਾਹਿਬ ਨੇ ਪਹਿਲਾਂ ਇਸ ਚੀਜ਼ ਨੂੰ ਬੜਾ ਬਾਖੂਬੀ ਨਿਭਾਇਆ ਔਰ ਤੁਸੀਂ ਵੀ ਨਿਭਾ ਰਹੇ ਹੋ। ਅੱਛਾ, ਇਸ ਵਕਤ ਨਾ ਸਾਡੇ ਬਹੁਤ ਸਾਰੇ ਸਰੋਤੇ ਨੇ ਜੋ ਕਿ ਇਸ ਵਕਤ ਮੇਰੇ ਕੋਲ ਮੈਸੇਜ ਪਹੁੰਚਾ ਰਹੇ ਨੇ, ਹਰਦਿਆਲ ਸਿੰਘ ਜੀ ਬੋਸਟਨ ਅਮੈਰੀਕਾ ਤੋਂ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ, ਮਨਿੰਦਰ ਜੀ ਆਮ ਅ ਬਿਗ ਫੈਨ ਆਫ ਸੁਰਿੰਦਰ ਸ਼ਿੰਦਾ ਜੀ, ਸੋ ਪਸੰਦ ਕਰਦੇ ਨੇ ਤੁਹਾਡੇ ਫਾਦਰ ਸਾਹਿਬ ਦੀ ਗਾਇਕੀ ਜੀ। ਗੁਰਮੀਤ ਸਿੰਘ ਭੁੱਲਰ ਜੀ ਕਵੈਤ ਤੋਂ ਨੇ, ਉਹ ਵੀ ਕਹਿੰਦੇ ਨੇ ਕਿ ਮਨਿੰਦਰ ਜੀ ਬਹੁਤ ਵਧੀਆ ਲੱਗ ਰਿਹਾ ਅੱਜ ਤੁਸੀਂ ਆਏ ਹੋ ਰੇਡੀਓ ਚੰਨਪੁਰ ਦੇਸੀ ਤੇ, ਸਤਿ ਸ੍ਰੀ ਅਕਾਲ ਕਹਿੰਦੇ ਨੇ, ਔਰ ਗੁਰਿੰਦਰਪਾਲ ਜੀ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਲੱਗ ਰਿਹਾ ਜੀ, ਥੈਂਕ ਯੂ ਸੋ ਮਚ ਸਾਡੇ ਨਾਲ ਤੁਸੀਂ ਜੁੜੇ ਹੋ ਸਾਰੇ, ਔਰ ਬਿਲਕੁਲ ਮੈਂ ਸ਼ੇਅਰ ਕਰਦੀ ਰਹਾਂਗੀ, ਤੁਸੀਂ ਆਰਜੀ ਸੰਦੀਪ ਕੌਰ ਦੇ ਨਾਮ ਨਾਲ ਫੇਸਬੁੱਕ ਤੇ ਭੇਜੋ, ਉੱਥੇ ਭੇਜਦੇ ਰਹੋ। ਤੇ ਮਨਿੰਦਰ ਜੀ, ਗੀਤ ਕਿੰਨੇ ਆ ਚੁੱਕੇ ਨੇ, ਇਹਦੇ ਵੱਲ ਚੱਲਣ ਤੋਂ ਪਹਿਲਾਂ ਕਿਉਂ ਨਾ ਉਹ ਗੀਤ ਹੋ ਜਾਏ ਇਸ ਵੇਲੇ ਜੋ ਤੁਹਾਡਾ ਦਿਲ ਕਹਿ ਰਿਹਾ ਗਾਉਣ ਨੂੰ, ਜਿਹਦਾ ਮਨ ਸੀਗਾ ਕਿ ਉਹ ਗੀਤ ਜ਼ਰੂਰ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਪੇਸ਼ ਹੋਵੇ?
ਹਾਂਜੀ ਹਾਂਜੀ, ਉਹ ਗੀਤ ਸੀਗਾ ਜੀ, ਮੈਸੇਜ ਸੀਗਾ। ਵੈਸੇ ਸੰਦੀਪ ਜੀ, ਮੈਂ ਕਦੀ ਵੀ ਗੀਤ ਗਿਣ ਕੇ ਨੀ ਕਦੀ ਰਿਕਾਰਡ ਕਰਾਏ, ਮੈਂ ਸੇਵਾ ਦੇ ਤੌਰ ਤੇ ਮੈਂ, ਮੇਰੀ ਡਿਊਟੀ ਲੱਗੀ ਹੋਈ ਆ ਮੇਰੇ ਫਾਦਰ ਸਾਹਿਬ ਤੇ, ਕਿਉਂਕਿ ਉਹਨਾਂ ਦੇ ਟਾਈਮ ਤੇ ਗਾਣਾ ਹੋਰ ਸੀ। ਹੁਣ ਗਾਣਾ ਇਹ ਆ ਵੀ ਤੁਸੀਂ ਗਾਣੇ ਨੂੰ ਲੋਕਾਂ ਤੱਕ ਇੱਕ ਮੈਸੇਜ ਪਹੁੰਚਾਓ, ਮੈਂ ਇੰਨਾ ਤੁਸੀਂ ਕਹਿ ਰਹੇ ਹੋ ਤੇ ਮੈਂ ਤੁਹਾਨੂੰ, ਵੈਸੇ ਮਿਊਜ਼ਿਕ ਤਾਂ ਜ਼ਿਆਦਾ ਵਧੀਆ ਸੀ, ਚਲੋ ਫੇਰ ਵੀ ਮੈਂ ਕੋਸ਼ਿਸ਼ ਕਰਦਾ ਜੀ।
ਬਿਲਕੁਲ ਪਲੀਜ਼।
ਭੁੱਲਿਓ ਪੰਜਾਬੀਓ ਨਾ ਆਪਣੇ ਦਰਾਂ ਨੂੰ, ਭੱਠੀਆਂ ਤਾਂ ਨਿੱਜੀਓ ਤੇ ਪਿੱਪਲਾਂ ਦੀ ਜਾਨੂੰ, ਭੁੱਲਿਓ ਪੰਜਾਬੀਓ ਨਾ ਆਪਣੇ ਦਰਾਂ ਨੂੰ, ਭੱਠੀਆਂ ਤਾਂ ਨਿੱਜੀਓ ਤੇ ਪਿੱਪਲਾਂ
ਨੂੰ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ।
ਸੋ ਜੀ, ਦੋ ਗੱਲਾਂ ਦੀ ਗੱਲ ਮੁੱਕ ਜਾਂਦੀ ਹੈ ਵੀ ਭੁੱਲਿਓ ਪੰਜਾਬੀਆਂ ਨੂੰ ਆਪਣੇ ਗਰਾਂ ਨੂੰ, ਭੱਠੀਆਂ ਦਾ ਨਿੱਜ ਤੇ ਪਿੱਪਲਾਂ ਦੀ ਛਾਂ ਨੂੰ।
ਕਿਆ ਬਾਤ ਹੈ ਜੀ। ਅੱਛਾ, ਤੁਹਾਨੂੰ ਕਿੰਨਾ ਕੋਈ ਮਨਿੰਦਰ ਜੀ ਯਾਦ ਆਂਦਾ ਫਿਰ ਪਿੱਪਲਾਂ ਦੀ ਛਾਂ ਤੇ ਬਾਕੀ ਉਹ ਨਿੱਗ ਤੇ ਗਰਮੀਆਂ ਸਰਦੀਆਂ ਧੁੱਪਾਂ ਪੰਜਾਬ ਦੀਆਂ, ਕਿਉਂਕਿ ਤੁਸੀਂ ਵੈਨਕੂਵਰ ਚ ਇਸ ਵੇਲੇ ਬੈਠੇ ਹੋ ਔਰ ਕਿਤੇ ਨਾ ਕਿਤੇ ਠੰਡੀਆਂ ਹਵਾਵਾਂ।
ਮੇਰਾ ਜਿਆਦਾ ਟਾਈਮ ਮੇਰਾ ਪੰਜਾਬ ਚ ਬੀਤਦਾ ਜੀ, ਕਰਕੇ ਵੀ ਅੱਜ ਕੱਲ ਜੋ ਤੁਹਾਨੂੰ ਪਤਾ ਕਿ
ਲੋਕਡਾਊਨ
ਚੱਲ ਰਿਹਾ, ਮੈਂ ਆਇਆ ਹੋਇਆ ਸੀ ਅਪ੍ਰੈਲ ਦੇ ਵਿੱਚ, ਸ਼ੋਅ ਸੀਗੇ ਸਾਡੇ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਸ਼ੋਅ ਸੀਗੇ ਜੀ, ਉਹ ਕਿਸੇ ਕਾਰਨ ਵਸ਼ ਕਰਕੇ ਮੈਂ ਕੈਨੇਡਾ ਚ ਰਹਿ ਗਿਆ ਜੀ, ਫਾਦਰ ਸਾਹਿਬ ਥੋੜੇ ਦਿਨਾਂ ਵਾਸਤੇ ਉਹ ਉੱਥੇ ਫਸ ਗਏ, ਸਾਡਾ ਇਹੋ ਜਿਹਾ ਚੱਕਰ ਪੈ ਗਿਆ ਤੇ ਵੈਸੇ ਤਾਂ ਮੈਂ ਜਿਆਦਾ ਟਾਈਮ ਪੰਜਾਬ ਚ ਹੀ ਹੁੰਦਾ ਜੀ, ਕਿਉਂਕਿ ਜਿੰਨੇ ਵੀ ਦਾਇਰੇ ਨੇ
ਬਿਲਕੁਲ। ਔਰ ਸੁਣਨ ਦੇ ਵਿਚ ਇਹ ਵੀ ਆਯਾ ਕਿ ਬਹੁਤ ਸਾਰੇ ਮੁਲਕਾਂ ਦੇ ਵਿਚ ਤੁਸੀਂ ਪੰਜਾਬੀ ਸੰਗੀਤ ਨੂੰ ਪ੍ਰਫੁਲਿਤ ਕਰਨ ਦੇ ਲਈ ਉਪਰਾਲੇ ਵੀ ਕਰਦੇ ਰਹਿੰਦੇ ਹੋ, ਸੋ ਸਾਡੇ ਸੁਣਨ ਵਾਲੇ ਜਾਣਨਾ ਚਾਹੁਣਗੇ ਕਿਹੜੀਆਂ ਕਿਹੜੀਆਂ ਥਾਵਾਂ ਤੇ ਤੁਸੀਂ ਗਏ, ਕੀ ਕੀਤਾ?
ਮੈਂ ਜੀ ਬਚਪਨ ਤੋਂ ਹੀ ਮੈਂ ਫਾਦਰ ਸਾਹਿਬ ਦਾ ਵੀ ਘੁੰਮ ਰਿਹਾ ਜੀ, ਬੜੀ ਪਰਵਰਦਿਗਾਰ ਦੀ ਕਿਰਪਾ, ਛੋਟੇ ਹੁੰਦੇ ਤੋਂ ਵੀ ਫਾਦਰ ਸਾਹਿਬ ਸ਼ੁਰੂ ਕਰਤਾ ਸੀ, ਕਿਉਂਕਿ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਸਾਡੇ ਪਰਿਵਾਰ ਦੇ ਬਹੁਤ ਵੱਡੇ ਫਨਕਾਰ ਸੀਗੇ ਜੀ, ਜੋ ਬਹੁਤ ਜਲਦੀ ਦੁਨੀਆ ਤੋਂ ਰੁਖਸਤ ਹੋ ਗਏ ਸੀ, ਜਨਾਬ ਅਮਰ ਸਿੰਘ ਚਮਕੀਤ ਹੈ
ਜੀ, ਬਿਲਕੁਲ।
ਤੇ ਮੇਰੇ ਵੱਡੇ ਭਰਾ ਸੀਗੇ, ਉਹ ਵੀ ਮੇਰੇ ਉਸਤਾਦਾਂ ਵਰਗੇ ਸੀਗੇ, ਕਿਉਂਕਿ ਮੇਰੇ ਫਾਦਰ ਤੋਂ 4-5 ਸਾਲ ਹੀ ਛੋਟੇ ਸੀਗੇ ਉਹ, ਉਹਨਾਂ ਗਾਇਕੀ ਤੋਂ ਬੜਾ ਮੈਂ ਬਹੁਤ ਜ਼ਿਆਦਾ ਮੁਤਾਸਿਰ ਹੋਇਆ, ਕਿਉਂਕਿ ਉਹਨਾਂ ਨੇ ਲਾਈਵ ਗਾਇਆ
ਜੀ ਬਿਲਕੁਲ।
ਉਸ ਤੋਂ ਬਾਅਦ ਫਿਰ ਕਾਫੀ ਫਨਕਾਰ ਜੁੜਦੇ ਗਏ, ਮੈਂ ਕੋਸ਼ਿਸ਼ ਇਹੀ ਕਰਦਾ ਉਹਨਾਂ ਵੀ ਜਦੋਂ ਤੁਸੀਂ ਜਿੰਨਾ ਵੀ ਤੁਸੀਂ ਅੱਛਾ ਗਾ ਸਕੋ, ਕਿਉਂਕਿ ਕੈਨੇਡਾ ਮੈਂ ਬਚਪਨ ਤੋਂ ਹੀ ਸਾਰੀਆਂ, ਮੇਰੇ ਖਿਆਲ ਮੈਂ ਕੋਈ ਕੰਟਰੀ ਮਹਾਰਾਜ ਦੀ ਕਿਰਪਾ ਨਾਲ ਰਹੀ ਨੀ ਜਿੱਥੇ ਨਹੀਂ ਗਿਆ ਹੋਵਾਂ ਫਾਰਨ, ਕਿਉਂਕਿ ਜਿੱਥੇ ਪੰਜਾਬੀ ਬੈਠੇ ਹੈ ਜੀ ਉੱਥੇ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ ਜੀ।
ਬਹੁਤ ਖੂਬ, ਬਹੁਤ ਖੂਬ। ਸੋ ਬਾਕੀ ਬੜੀ ਚੰਗੀ ਗੱਲ ਹੈ। ਔਰ ਅੱਜ ਕੱਲ ਦੇ ਹਿਸਾਬ ਦੀ ਜੇ ਅਸੀਂ ਗੱਲ ਕਰੀਏ ਮਨਿੰਦਰ ਜੀ, ਅੱਜ ਕੱਲ ਜਿੱਦਾਂ ਨਵਾਂ ਯੁੱਗ ਆ ਗਿਆ, ਨਵੇਂ ਦੌਰ ਚ ਨਵੇਂ ਗੀਤਾਂ ਦੀ ਗੱਲ ਬੜੀ ਹੁੰਦੀ ਹੈ, ਤੇ ਲਿਸਨਰਸ ਨੂੰ ਖੁਸ਼ ਕਰਨਾ ਵੀ ਕਿਤੇ ਨਾ ਕਿਤੇ ਨਾ ਸੌਖਾ ਨਹੀਂ ਰਿਹਾ, ਕਿਉਂਕਿ ਚੋਇਸ ਬਹੁਤ ਹੋ ਗਈ ਹੈ ਕਿ ਤੁਸੀਂ ਹੁਣ ਆਪਣੇ ਹਿਸਾਬ ਦੇ ਨਾਲ ਆਪਣੀ ਪਸੰਦ ਦਾ ਗੀਤ ਜਿਹੜਾ ਸੁਣ ਸਕਦੇ ਹੋ। ਨਵੇਂ ਦੌਰ ਦੇ ਹਿਸਾਬ ਦੇ ਨਾਲ ਟੈਲੈਂਟ ਦੀ ਕਦੇ ਕੋਸ਼ਿਸ਼ ਕੀਤੀ ਹੋਵੇ?
ਨਹੀਂ ਸੰਦੀਪ ਜੀ, ਏਦਾਂ ਨੀ ਹੁੰਦਾ। ਦੇਖੋ ਗੱਲ ਇਹ ਹੈ, ਜਦੋਂ ਤੁਸੀਂ ਕੁਛ ਵੀ ਚੀਜ਼ ਪਰੋਸ ਕੇ ਸਰੋਤਿਆਂ ਨੂੰ ਦਊਂਗੇ ਨਾ ਜੀ, ਸਰੋਤਿਆਂ ਨੇ ਉਹੀ ਸੁਣਨੀ ਆ। ਅੱਜ ਦੇ ਟਾਈਮ ਤੇ ਤੁਸੀਂ ਜੋ ਤੁਸੀਂ ਉਹਨਾਂ ਨੂੰ ਦੇ ਰਹੇ ਹੋ, ਉਹਨਾਂ ਵਾਸਤੇ ਇੱਕ ਮੈਸੇਜ ਆ ਰਿਹਾ।
ਜੇ
ਤੁਸੀਂ ਪੰਜਾਬੀ ਫੋਕ ਮਿਊਜ਼ਿਕ ਬਾਰੇ ਨਹੀਂ ਗੱਲਬਾਤ ਕਰੋਗੇ ਤਾਂ ਆਉਣ ਵਾਲੇ ਸਰੋਤਿਆਂ ਨੂੰ, ਆਉਣ ਵਾਲੀ ਨਵੀਂ ਜਨਰੇਸ਼ਨ ਨੂੰ ਪਤਾ ਲੱਗੂਗਾ
ਕਿ
ਸਾਡਾ ਪੁਰਾਣਾ ਕਲਚਰ ਕੀ ਸੀਗਾ, ਸਾਡੇ ਲੋਕ ਕਿਸਨੇ ਕੀ ਸੀਗੇ, ਜਿੱਦਾਂ ਡਾਕੂ ਕੌਣ ਸੀਗਾ, ਪੂਰਨ ਭਗਤ ਕੌਣ ਸੀ, ਸੁੱਚਾ ਸੂਰਮਾ ਕਿਉਂ ਸੀ ਹੋਇਆ, ਉਹਨੇ ਅਣਖ ਦੀ ਗੱਲ ਕੀਤੀ, ਜੱਗੇ ਡਾਕੂ ਨੇ ਉਹਦਾ ਕੀ ਸੀਗਾ ਬੈਕਗਰਾਉਂਡ, ਦੁੱਲਾ ਭੱਟੀ ਕੌਣ ਸੀਗਾ, ਜਦੋਂ ਤੱਕ ਆਪਾਂ ਕਿਸੇ ਨੂੰ ਆਪਣੇ ਸਰੋਤਿਆਂ ਨੂੰ ਦੱਸਾਂਗੇ ਨੀ, ਉਹਨਾਂ ਨੂੰ ਕੀ ਪਤਾ ਲੱਗੂ ਸਾਡਾ ਬੈਕਗਰਾਉਂਡ ਹਿਸਟਰੀ।
ਸਹੀ ਗੱਲ ਹੈ, ਬਿਲਕੁਲ। ਔਰ ਤੁਸੀਂ ਵੇਖੋ ਕਿ ਪੁਰਾਣੀ ਗਾਇਕੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿ ਸਾਡੇ ਜਿਹੜੇ ਫਨਕਾਰ ਹੋਏ ਨੇ ਬੜੇ ਵੱਡੇ ਵੱਡੇ ਜਗਮੋਹਨ ਕੌਰ ਜੀ, ਸੁਰਿੰਦਰ ਕੌਰ ਜੀ, ਦੀਦਾਰ ਸੰਧੂ ਜੀ, ਸੁਰਿੰਦਰ ਸ਼ਿੰਦਾ ਜੀ, ਤੁਹਾਡੇ ਫਾਦਰ ਸਾਹਿਬ ਔਰ ਆਸਾ ਸਿੰਘ ਮਸਤਾਨਾ ਜੀ, ਸੋ ਇੱਦਾਂ ਦੇ ਫਨਕਾਰਾਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਨਾ, ਅੱਜ ਦੇ ਸਮੇਂ ਦੇ ਵਿੱਚ ਵੀ ਉਹਨਾਂ ਦੀ ਇੱਕ ਅਲੱਗ ਹੀ ਜਗ੍ਹਾ ਹੈ ਸਭ ਦੇ ਦਿਲਾਂ ਦੇ ਵਿੱਚ। ਸੋ ਚਾਹੇ ਅਸੀਂ ਮਤਲਬ ਬਚਪਨ ਤੋਂ ਸੁਣਦੇ ਆ ਰਹੇ ਹਾਂ ਔਰ ਕਿੰਨੀ ਵੀ ਉਮਰ ਕਿਉਂ ਨਾ ਹੋ ਜਾਵੇ, ਅੱਜ ਵੀ ਉਹਨਾਂ ਨੂੰ ਸੁਣ ਕੇ ਨਾ ਬੜਾ ਚੈਨ ਔਰ ਬੜਾ ਸਕੂਨ ਮਿਲਦਾ। ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਬਰਕਰਾਰ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ?
ਬਿਲਕੁਲ ਰੱਖਣਾ ਚਾਹੀਦਾ ਜੀ, ਜੇ ਤੁਸੀਂ ਆਪਣੇ ਆਪ ਨੂੰ ਪੰਜਾਬੀ ਸ਼ੋ ਕਰਨਾ, ਜੇ ਤੁਸੀਂ ਪੰਜਾਬੀ ਹੋ ਤਾਂ ਜ਼ਰੂਰ ਕਿ ਤੁਸੀਂ ਸਲਵਾਰ ਕਮੀਜ਼ ਪਾ ਸਕਦੇ ਹੋ, ਤੁਸੀਂ ਵਿਆਹ ਸ਼ਾਦੀ ਤੇ ਲਹਿੰਗਾ ਪਾ ਸਕਦੇ ਹੋ, ਤੁਸੀਂ ਟਿੱਕਾ ਲਾ ਸਕਦੇ ਹੋ, ਤੇ ਤੁਸੀਂ ਪੰਜਾਬੀ ਸੰਗੀਤ ਨੂੰ ਕਿਉਂ ਨੀ, ਜਦੋਂ ਘਰ ਦੇ ਵਿੱਚ ਸਿੱਠਣੀਆਂ ਗਾਈਆਂ ਜਾਂਦੀਆਂ ਉਸ ਟਾਈਮ ਆਪਾਂ ਪੰਜਾਬੀ ਲੋਕ ਸੰਗੀਤ ਨੂੰ ਪਿਆਰ ਕਰਦੇ ਹਾਂ। ਮਾਵਾਂ ਤੇ ਧੀਆਂ ਰਲ ਫਿਰਦੀਆਂ ਨੇ ਮਾਏ, ਅੱਜ ਜਦੋਂ ਘਰ ਦੇ ਵਿੱਚ ਸ਼ਗਨਾਂ ਦਾ ਦਿਨ ਆਉਂਦਾ ਕੀ ਆਪਾਂ ਉਦੋਂ ਵੀ ਬੰਦੂਕਾਂ ਵਾਲੇ ਗੀਤ ਥੋੜੀ ਲੈਂਦੇ ਹਾਂ ਜੀ, ਉਸ ਟਾਈਮ ਵੀ ਆਪਾਂ ਤਾਂ ਉਹੀ ਸਭਿਆਚਾਰਕ ਗੀਤ ਚੱਲਦੇ ਹੁੰਦੇ ਆ।
ਬਿਲਕੁਲ ਸਹੀ, ਬਿਲਕੁਲ ਸਹੀ।
ਜਦੋਂ ਤੱਕ ਤੁਸੀਂ ਕਲਚਰ ਨੂੰ ਪ੍ਰਮੋਟ ਨੀ ਕਰੋਗੇ ਦੁਨੀਆਂ ਲੈਵਲ ਤੇ, ਅੱਜ ਬਾਲੀਵੁੱਡ ਤੱਕ ਵੀ ਆਪਣੇ ਪੰਜਾਬ ਦੇ ਸਿੰਗਰ ਕਿਉਂ ਹਰ ਇੱਕ ਗਾਣੇ ਤੋਂ ਬਾਅਦ ਫਿਲਮਾਂ ਚ ਆਉਣ ਨੂੰ ਫਿਰਦੇ ਆ, ਉਹ ਇਸੇ ਕਰਕੇ ਫਿਰਦੇ ਆ ਕੀ ਪ੍ਰਮੋਸ਼ਨ ਹੋਵੇ ਤੇ ਪੰਜਾਬੀ ਨੂੰ ਪੂਰੀ ਦੁਨੀਆਂ ਵਿੱਚ ਪ੍ਰਮੋਟ ਕੀਤਾ ਜਾਵੇ
ਜੀ। ਬਹੁਤ ਵਧੀਆ। ਸਾਡੇ ਕੋਲ ਇਸ ਵਕਤ ਵਿੱਕੀ ਸ਼ਿੰਗੂ ਜੀ ਦਾ ਮੈਸੇਜ ਵੀ ਆਇਆ ਹੈ ਔਰ ਇਹਨਾਂ ਨੇ ਕਿਹਾ ਕਿ ਔਸਮ ਵੋਇਸ ਤੇ ਇੱਕ ਗੀਤ ਮੇਰੇ ਖਿਆਲ ਨਾਲ ਜਿਉਣਾ ਮੋੜ ਐਲਬਮ ਦੇ ਵਿੱਚੋਂ ਫਰਮਾਇਸ਼ ਕਰਦੇ ਨੇ, ਕਹਿੰਦੇ ਜੀ ਕੀ ਤੁਸੀਂ ਗਾ ਸਕਦੇ ਹੋ ਜੀ?
ਹਾਂਜੀ ਹਾਂਜੀ, ਕੋਈ ਗੱਲ ਨੀ, ਸੁਣਨਾ ਚਾਹੁੰਦੇ ਨੇ
ਜੀ। ਇਹਨਾਂ ਨੇ ਕਿਹਾ ਕਿ ਜਿਉਣਾ ਮੋੜ ਐਲਬਮ ਦੇ ਵਿੱਚੋਂ ਕੋਈ ਵੀ ਗੀਤ ਤੁਸੀਂ ਸੁਣਾ ਦਿਓ ਤੇ
ਲਓ ਜੀ ਮੈਂ ਤੁਹਾਨੂੰ ਸੁਣਾ ਰਿਹਾ ਜੀ। ਬਾਪੂ ਜੀ ਦਾ ਬੜਾ ਹਿੱਟ ਗੀਤ ਹੈ ਜੀ
ਜੀ,
ਬਦਲਾ ਲੈ ਲਈ ਸੋਹਣੇ ਆ ਜੀ ਮਾਂ ਦਾ
ਕਿਆ ਬਾਤ ਹੈ ਜੀ ਆਉਣ ਦਿਓ।
ਹਾਂਜੀ
ਜੀ, ਕਿਆ ਬਾਤ ਹੈ। ਅੱਛਾ ਇਹ ਜਿਹੜੀ ਹੀਕ ਲੱਗਦੀ ਹੈ ਨਾ ਪਿੱਛੇ, ਵਾਕਈ ਬੜਾ ਮਤਲਬ ਜ਼ਬਰਦਸਤ ਆਵਾਜ਼ ਔਰ ਜ਼ਬਰਦਸਤ ਅੰਦਾਜ਼ ਹੈ ਜੀ ਤੁਹਾਡਾ ਵੀ, ਔਰ ਕਿਤੇ ਨਾ ਕਿਤੇ ਨਾ ਸੁਰਿੰਦਰ ਸ਼ਿੰਦਾ ਜੀ ਦਾ ਭੁਲੇਖਾ ਵੀ ਪੈਂਦਾ ਤੁਹਾਡੀ ਆਵਾਜ਼ ਚੋਂ ਮੇਰੇ ਖਿਆਲ ਨਾਲ ਮੇਰੇ ਜੀ। ਬਿਲਕੁਲ, ਕਿਉਂਕਿ ਇਹ ਤਾਂ ਜ਼ਰੂਰੀ ਹੈ ਕਿ ਵੀ ਪਰਿਵਾਰ ਦੇ ਵੱਲੋਂ ਇੱਕ ਗੁਰ ਮਿਲਿਆ ਹੋਇਆ ਤੇ ਉਹ ਕਿਤੇ ਨਾ ਕਿਤੇ ਬੱਚਿਆਂ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲ ਜਾਂਦਾ ਔਰ ਤੁਹਾਡੇ ਤੇ ਬਿਲਕੁਲ ਪਰਮਾਤਮਾ ਦੀ ਬਹੁਤ ਰਹਿਮਤ ਹੈ। ਤੇ ਮਨਿੰਦਰ ਜੀ, ਬਹੁਤ ਸਾਰੇ ਗੀਤ ਤੁਹਾਡੇ ਆਏ ਨੇ, ਕੁਝ ਗੀਤਾਂ ਦਾ ਜ਼ਿਕਰ ਜ਼ਰੂਰ ਤੁਸੀਂ ਇੱਥੇ ਕਰੋ ਜੋ ਬਹੁਤ ਪਸੰਦ ਕੀਤੇ ਗਏ ਨੇ ਔਰ ਮੈਨੂੰ ਤਾਂ ਲੱਗਦਾ ਤਕਰੀਬਨ ਸਿੰਗਰ ਨੂੰ ਤਾਂ ਹਰ ਇੱਕ ਗਾਣਾ ਆਪਣਾ ਬੜਾ ਚੰਗਾ ਲੱਗਦਾ, ਤੁਸੀਂ ਕੀ ਕਹੋਗੇ ਜੀ?
ਮੈਂ ਸੰਦੀਪ ਜੀ ਗਾਣੇ ਉਨੇ ਕੀ ਗਾਏ ਆ ਜਿੰਨੇ ਕ ਮਤਲਬ ਮੈਂ ਜ਼ਿਆਦਾ ਇਸ ਲਾਈਨ ਨੂੰ ਐਜ਼ ਏ ਪ੍ਰੋਫੈਸ਼ਨ ਨਹੀਂ ਯੂਜ਼ ਕੀਤਾ, ਕਿਉਂਕਿ ਗਾਣੇ ਗਾਇਕ ਇੰਨੇ ਹੋਵੇ, ਅੱਜ ਕੱਲ ਗਾਣੇ ਇੰਨੇ ਜ਼ਿਆਦਾ ਆ ਰਹੇ ਨੇ, ਗਾਇਕਾਂ ਨੂੰ ਤਾਂ ਸੁਣਾ ਪੈਂਦਾ ਜੀ ਆਹ ਮੇਰਾ ਗੀਤ ਆਇਆ, ਮੈਂ ਉਸ ਚੀਜ਼ ਨੂੰ ਮੈਂ ਥੋੜਾ ਜਿਹਾ ਧਿਆਨ ਚ ਰੱਖਦੇ ਹੋਏ ਮੈਂ ਮਤਲਬ ਬਹੁਤ ਸਿਲੈਕਟਿਡ ਜੇ ਗਾਣੇ ਗਾਏ ਨੇ, ਜਿਵੇਂ ਪਿੱਛੇ ਜੇ ਮੈਂ ਇੱਕ ਦੁਸ਼ਮਣ ਗੀਤ ਗਾਇਆ ਸੀ ਜੀ ਲੋਕ ਸੱਚਾਈਆਂ ਦੇ ਗੀਤ ਸੀ, ਕਿਉਂਕਿ ਸਿੰਗਰ ਕੋਈ ਵੀ ਹੈ ਕੋਈ ਵੀ ਗੱਲ ਤੁਹਾਨੂੰ ਜਿਹੜੀ ਸਮਾਜ ਦੇ ਵਿੱਚ ਤੁਹਾਨੂੰ ਦਿਖਦੀ ਹੈ ਜਾਂ ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਉਸੇ ਚੀਜ਼ ਨੂੰ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾ ਸਕਦੇ ਹੋ। ਮੇਰਾ ਇੱਕੋ ਹੀ ਜ਼ਰੀਆ ਸੀ ਜੀ ਮੈਂ ਮਿਊਜ਼ਿਕ ਰਾਹੀਂ ਜਾਂ ਗਾਣੇ ਰਾਹੀਂ ਪਹੁੰਚਾ ਸਕਦਾ
ਜੀ,
ਪਰ ਪਿੱਛੇ ਜੇ ਗਾਣੇ ਮੇਰੇ ਆਏ ਆ ਜੀ ਰੋਮਾਂਟਿਕ ਵੀ ਕੀਤੇ ਸੀਗੇ ਜੀ, ਕਿਸੇ ਨੇ ਕਿਹਾ ਸੀ ਕੋਈ ਕੋਈ ਇਸ਼ਕ ਹਕੀਕੀ ਦੀ ਗੱਲ ਕਰੋ, ਮੈਂ ਕਿਹਾ ਜੀ ਇਸ਼ਕ ਵੀ ਰੱਬ ਨਾਲ ਹੀ ਕੀਤਾ ਜਾਂਦਾ, ਮੈਂ ਕਿਹਾ ਵੀ ਇਸ਼ਕ ਹਕੀਕੀ ਦੀ ਗੱਲ ਮੈਂ ਪਿਆਰ ਕੀਤਾ ਸੀ ਜੀ ਪਿੱਛੇ, ਬਹੁਤ ਅੱਛਾ ਰਿਸਪੋਂਸ ਆਇਆ ਜੀ ਉਹਦਾ। ਉਸ ਤੋਂ ਬਾਅਦ ਜੀ ਮੈਂ ਫੋਕ ਦੇ ਵਿੱਚ ਦੁੱਲਾ ਭੱਟੀ ਪਾਪਾ ਜੀ ਦੇ ਨਾਲ ਗਾਇਆ ਸੀਗਾ ਜੀ, ਪੰਜਾਬੀ ਫੋਕ ਲੋਕ ਕਿੱਸਾ ਆਇਆ ਸੀਗਾ ਜੀ, ਤੇ ਜੌਨੀ ਮੋੜ ਪਾਰਟ 2 ਦਾ ਜਿਹੜਾ ਜੀ ਪਾਰਟ 1 ਸੀ ਉਹ ਸੀਗਾ ਜੀ ਕ੍ਰਿਸ਼ਨਾ ਮੋੜ, ਪਿੱਛੇ ਜੇ ਕੈਨੇਡਾ ਦੀ ਕੰਪਨੀ ਹੈ ਜੀ ਇੱਥੇ ਮਿਊਜ਼ਿਕ ਵੇਵ ਨੇ ਰਿਲੀਜ਼ ਕੀਤਾ ਸੀ ਵਰਲਡ ਵਾਈਡ, ਉਹਦੇ ਚ ਜੀ ਮੈਂ ਇੱਕ ਕਲੀ ਗਾਈ ਸੀਗੀ ਜੀ, ਇਸ ਕਰਕੇ ਕਿਤੇ ਨਾ ਕਿਤੇ ਆਪਣੀ ਆਪਣੀ ਮੈਂ ਹਾਜ਼ਰੀ ਜ਼ਰੂਰ ਲਵਾ ਰਿਹਾ
ਜੀ। ਤੁਸੀਂ ਹਾਜ਼ਰੀ ਜ਼ਰੂਰ ਲਗਵਾ ਰਹੇ ਹੋ ਔਰ ਸਰੋਤੇ ਪ੍ਰਵਾਨ ਵੀ ਕਰ ਰਹੇ ਹੋ ਉਸ ਹਾਜ਼ਰੀ ਨੂੰ, ਪਰ ਮਨਿੰਦਰ ਜੀ ਇਹ ਪ੍ਰੋਫੈਸ਼ਨਲੀ ਤੌਰ ਤੇ ਕਿਉਂ ਨਹੀਂ ਅਪਣਾਇਆ ਤੁਸੀਂ, ਕੀ ਕਾਰਨ ਹੈ ਉਹਦੇ ਪਿੱਛੇ?
ਸੰਦੀਪ ਜੀ ਕਾਰਨ ਸੱਚੀ ਇਹ ਹੈ ਵੀ ਇੱਕ ਤਾਂ ਸਿੰਗਰ ਐਕਟਰ ਕੋਈ ਵੀ ਹੈ ਹੁਣ ਤੁਹਾਨੂੰ ਪਤਾ ਵੀ ਹੈ ਪਿਛਲੇ ਕੁਛ ਦਿਨਾਂ ਤੋਂ ਕਾਫੀ ਟ੍ਰੈਜਡੀਜ਼ ਹੋਈਆਂ ਨੇ, ਬਾਲੀਵੁੱਡ ਦੇ ਵੱਡੇ ਵੱਡੇ ਫਨਕਾਰ ਇਕਦਮ ਦੁਨੀਆਂ ਤੋਂ ਰੁਖਸਤ ਹੋ ਗਏ। ਮੈਂ ਸੋਚਦਾ ਹੁੰਦਾ ਵੀ ਥੋੜਾ ਕੰਮ ਕਰ ਲਓ, ਵਧੀਆ ਕਰ ਲਓ, ਤਾਂ ਕਿ ਕੋਈ ਜ਼ਿਆਦਾ ਭੁੱਖ ਕਿਸੇ ਚੀਜ਼ ਦੀ ਮੈਂ ਰੱਖੀ ਨੀ ਦਿਲ ਦੇ ਵਿੱਚ ਹਮੇਸ਼ਾ। ਦੇਖੋ ਮੁਕਾਮ ਤੁਹਾਡਾ ਮਿਲ, ਜਦ ਤੱਕ ਤੁਸੀਂ ਮੁਕਾਮ ਤੇ ਪਹੁੰਚ ਜਾਂਦੇ ਹੋ ਉਸ ਤੱਕ ਉਦੋਂ ਤੱਕ ਤੁਹਾਡੀਆਂ ਉਮੀਦਾਂ ਬਹੁਤ ਵੱਡੀਆਂ ਹੋ ਜਾਂਦੀਆਂ।
ਸਹੀ ਗੱਲ ਹੈ ਜੀ,
ਉਮੀਦਾਂ ਲੋਕਾਂ ਤੋਂ ਜ਼ਿਆਦਾ ਹੋ ਜਾਂਦੀਆਂ, ਤੁਸੀਂ ਪਰੇਸ਼ਾਨ ਹੋ ਜਾਂਦੇ ਹੋ। ਹੁਣ ਦੇਖੋ ਆਹ ਮੁਕਾਮ ਬੇਚਾਰਾ ਐਕਟਰ, ਕੱਲ ਪਰਸੋਂ ਇੱਕ ਡਿਪਰੈਸ਼ਨ ਕਰਕੇ ਉਹ ਬੇਚਾਰਾ, ਉਹਨੇ ਕਿੱਡੀ ਵੱਡੀ ਸੁਸਾਈਡ ਕਮਿਟ ਕਰ ਲਈ, ਉਹਨੂੰ ਇਹ ਨੀ ਸੀ ਜਦੋਂ ਤੇਰੇ ਤੋਂ ਵੀ ਵੱਡੇ ਵੱਡੇ ਐਕਟਰਾਂ ਨੇ ਸਟਰਗਲ ਕੀਤੀ ਹੈ। ਇਸ ਕਰਕੇ ਮੈਂ ਬੜੇ ਲਹਿਜੇ ਨਾਲ, ਮੈਂ ਬੜੇ ਸਬਰ ਦੇ ਵਿੱਚ ਕੰਮ ਕਰ ਰਿਹਾ ਜੀ, ਬਹੁਤ ਮਹਾਰਾਜ ਦੀ ਕਿਰਪਾ ਹੈ ਜੀ। ਤੇ ਜਿੰਨਾ ਕੁ ਵੀ ਮੈਨੂੰ, ਮੈਂ ਇੱਥੇ ਵੈਲ ਸੈਟਲ ਹੈ ਜੀ, ਇੱਥੇ ਆਪਣਾ ਬਿਜ਼ਨਸ ਹੈ ਕੈਨੇਡਾ ਦੇ ਵਿੱਚ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਜੇ ਪ੍ਰੋਫੈਸ਼ਨਲੀ ਤੌਰ ਤੇ ਮੈਂ, ਅੱਜ ਤੁਸੀਂ ਦੇਖੋ ਕੋਰੋਨਾ ਵਾਇਰਸ ਨੇ ਸਾਰੇ ਸਿੰਗਰ ਘਰ ਬਿਠਾ ਦਿੱਤੇ।
ਬਿਲਕੁਲ ਸਹੀ, ਬਿਲਕੁਲ। ਸੋ ਸਾਡੇ ਨਾਲ ਇਸ ਵਕਤ ਮਨਿੰਦਰ ਜੀ ਇੱਕ ਕਾਲਰ ਜੁੜੇ ਹੋਏ ਨੇ, ਤੇ ਆਓ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਸਾਂਝ ਪਾਉਂਦੇ ਆ ਜੀ। ਸਵਾਗਤ ਪ੍ਰੋਗਰਾਮ ਚ
ਜੀ।
ਹੈਲੋ, ਹਰਦਿਆਲ ਸਿੰਘ ਬੋਲਦਾ ਜੀ ਬੋਸਟਨ ਤੋਂ। ਪਹਿਲਾਂ ਤਾਂ ਪਿਆਰ ਵੀ ਸਤਿ ਸ੍ਰੀ ਅਕਾਲ ਮਨਿੰਦਰ ਜੀ ਤੁਹਾਨੂੰ ਤੇ ਸੰਦੀਪ ਜੀ ਤੁਹਾਡੇ
ਸਾਰੇ ਜੀ, ਮਹਾਰਾਜ ਜੀ
ਸਤਿ ਸ੍ਰੀ ਅਕਾਲ ਜੀ
ਕੀ ਹਾਲ ਚਾਲ ਜੀ ਸਾਹਿਬ। ਮੈਂ ਨਾ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਰੇਲੇ ਚ ਕਰ ਰਿਹਾ ਕਾਲ ਕਿਉਂਕਿ ਪ੍ਰੋਗਰਾਮ ਫਿਰ ਤੁਹਾਡੀਆਂ ਗੱਲਾਂ ਤੁਹਾਨੂੰ ਥੋੜੀਆਂ ਰਹਿ ਜਾਂਦੀਆਂ, ਪਰ ਫਿਰ ਵੀ ਰਿਹਾ ਨੀ ਮੇਰਾ ਇਹ ਘਟਨਾ ਸ਼ੇਅਰ ਕਰੀਏ ਕਿ ਅਸੀਂ ਤੁਹਾਡੇ ਬਾਪੂ ਜੀ ਦੇ ਬਹੁਤ ਬੜੇ ਫੈਨ ਆ, ਤੇ ਅਸੀਂ ਲਾਗੇ ਉਹਨਾਂ ਦੇ ਪੁੱਤਰਾਂ ਵਾਂਗੂ ਹੀ ਆ, ਕਿਉਂਕਿ ਅਸੀਂ ਉਸ ਵੇਲੇ ਛੋਟੇ ਹੁੰਦੇ ਸੀ ਜਦੋਂ ਉਹਨਾਂ ਦੇ ਗਾਣੇ ਆਉਂਦੇ ਸੀਗੇ, ਤੇ ਮੈਨੂੰ ਕੱਲੇ ਕੱਲੇ ਗਾਣਾ ਯਾਦ ਆ ਜੀ ਉਹਨਾਂ ਦਾ। ਹਾਂਜੀ
ਜੀ,
ਬਹੁਤ ਧੰਨਵਾਦ ਮਹਾਰਾਜ ਜੀ ਤੁਹਾਡਾ, ਤੁਸੀਂ ਪੰਜਾਬੀ ਸਰਮਾਏਦਾਰ ਹੋ ਤੁਸੀਂ।
ਬਿਲਕੁਲ,
ਥੈਂਕ ਯੂ ਜੀ। ਨਹੀਂ ਸਰਮਾ, ਹਾਂਜੀ ਉਹ ਮੈਨੂੰ ਯਾਦ ਆ ਜਦੋਂ ਜੂਆ ਮੋੜ ਆਇਆ ਸੀਗਾ ਜੀ, ਸਾਡੇ ਮੇਰੇ ਤੀਜੇ ਮੋੜ ਦਾ ਬੱਚਿਆਂ ਵਾਲੇ ਹੋ ਗਏ, ਉਹ ਛੋਟੇ ਛੋਟੇ ਹੁੰਦੇ ਸੀ, ਤੇ ਉਹ ਕਹਿੰਦੇ ਹੁੰਦੇ ਸੀ ਕਿ ਉਸ ਵੇਲੇ ਰੀਲਾਂ ਹੁੰਦੀਆਂ ਸੀਗੀਆਂ, ਰੀਲਾਂ ਦੇ ਵਿੱਚ ਕਹਿਣਾ ਚਾਚਾ ਇਹ ਰੀਲ ਉੱਪਰ ਰੀਲ ਨਾ ਪਾਇਓ, ਜਿਹੜੀ ਜੋੜੇ ਮੋੜ ਵਾਲੀ ਹੁੰਦੀ ਸੀ ਉਹੀ ਵਾਰ ਵਾਰ ਚੱਲੀ ਸੀ। ਮੈਨੂੰ ਚਾਹ ਤੁਸੀਂ ਵਿਸ਼ਵਾਸ ਕਿਹਾ ਨਾ, ਹੁਣ ਵੀ ਮੈਂ ਨਾ ਕੱਲ ਪਰਸੋਂ ਜਿਹਾ ਆਪਣੇ ਬਾਹਰ ਅਸੀਂ ਸਪੀਕਰ ਲਾਏ ਵਾ, ਉਹਦੇ ਪਰ ਜੂਆ ਮੋੜ ਲਾਇਆ ਸੀਗਾ, ਤਾਂ ਮੈਨੂੰ ਬੱਚੇ ਕਹਿੰਦੇ ਆਹ ਪਾਪਾ ਕਿਹੜਾ ਦਿਲ ਬਣਾਇਆ ਜਾਣਾ, ਮੈਂ ਕਿਹਾ ਨਹੀਂ ਇਹ ਮੈਂ ਕਿਹਾ ਐਦਾ ਉਪਰੇਲਾ ਸੀਗਾ, ਉਹ ਪਹਿਲਾਂ ਜੂੜਾ ਮੋੜ ਆਇਆ ਸੀ, ਉਹ ਤੋਂ ਬਾਅਦ ਫਿਰ ਮਿਰਜਾ ਸਾਹਿਬ ਆਇਆ ਸੀ, ਉਹ ਤੋਂ ਬਾਅਦ ਭਗਤ ਸਿੰਘ ਆਇਆ ਸੀਗਾ, ਮੈਨੂੰ ਸਾਰੇ ਜਾਣਾ
ਜੀ। ਬਹੁਤ ਵਧੀਆ ਜੀ, ਬਹੁਤ ਵਧੀਆ ਹਰਦਿਆਲ ਜੀ ਕਿ ਤੁਸੀਂ ਜਿਹੜੀ ਆਪਣੇ ਵਾਕੀ ਪਸੰਦ ਕਰਦੇ ਹੋ, ਆਪਣੀ ਪਸੰਦੀਦਗੀ ਨੂੰ ਤੁਸੀਂ ਅੱਜ ਆ ਕੇ ਪ੍ਰੋਗਰਾਮ ਚ ਸ਼ਾਮਿਲ ਵੀ ਕੀਤਾ, ਤੇ ਥੈਂਕ ਯੂ ਸੋ ਮਚ ਤੁਹਾਡਾ ਤੁਸੀਂ ਜੁੜੇ, ਤੇ ਆਪਾਂ ਕੋਈ ਸਵਾਲ ਕਰਨਾ ਹੋਵੇ ਜੀ।
ਹਾਂਜੀ ਉਹੀ ਗੱਲ ਗੱਲ ਕਰ ਰਹੇ, ਇੱਕ ਨਾ ਦਵਿੰਦਰ ਸ਼ਿੰਦੇ ਦਾ ਗਾਣਾ ਹੁੰਦਾ ਸੀਗਾ ਜੀ, ਬੜਾ ਕਲੀ ਉਹ ਸੁੱਚਾ ਸੂਰਮੇ ਵਾਲੀ
ਜੀ,
ਉਹ ਨਾ ਅਸੀਂ ਮੈਂ ਕਾਲਜ ਪੜ੍ਹਦਾ ਹੁੰਦਾ ਸੀ, ਪਹਿਲੀ ਵਾਰੀ ਮੈਂ ਵੀ ਸਟੇਜ ਤੇ ਉਹ ਗਾਈ ਸੀ, ਮੈਨੂੰ ਉਹਨੇ ਤਾਂ ਮੈਨੂੰ ਗਾਣਾ ਅੱਜ ਤੱਕ ਉਹਦੇ ਬਿਲਡਿੰਗ ਪੂਰੀ ਯਾਦ ਵਾ, ਪਰ ਚਲੋ ਮੇਰੇ ਸੁਰ ਤਾਂ ਉਹਨੇ ਨਹੀਂ ਵਧਿਆ, ਮੈਂ ਤੁਹਾਨੂੰ ਦੋ ਸ਼ਬਦ ਜਿਹੜੇ ਨਾ ਦੋ ਲਾਈਨਾਂ ਆਪਣੇ ਮੂੰਹੋਂ ਸੁਣਾਵਾਂਗਾ, ਜੇ ਹੋ ਸਕਿਆ ਤੁਸੀਂ ਉਹ ਤੁਸੀਂ ਵੀ ਆਪਣੇ ਨੂੰ ਸੁਣਾ ਦਿਓ
ਜੀ।
ਠੀਕ ਹੈ ਜੀ 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 ਉਹ ਸੀਗਾ ਜੀ, ਹਾਂਜੀ ਉਹ ਸੀਗਾ ਜੀ ਸੁੱਚੇ ਸੂਰਮੇ ਦਾ, ਉਹ ਸੁੱਚਿਆ ਮਾਰੀ ਦੇਖੀ ਨਾ ਕਹਿਰ ਗੁਜ਼ਾਰੀ, ਜੋਰਾ ਵੇ ਗੱਲ ਬਚਾਰੀ ਗੁੱਸੇ ਵਿੱਚ ਅਕਲ ਮਹਾਰੀ, ਤੇਰੀਆਂ ਪੈਰਾਂ ਤੇ ਚੁੰਨੀ ਕਰਦੀ ਵੇ ਮਿਲਦੀ ਰੋ ਭਾਬੀ, ਸੁੱਚਿਆ ਵੇ ਮਿੰਟਾਂ ਤੇਰੀਆਂ ਕਰਦੀ ਵੇ ਮਿਲਦੀ ਰੋ ਭਾਬੀ, ਮਿੰਟਾਂ ਹਾਂ ਕਰਦੀ ਕਲਦੀ ਮੈਂ ਤਾਂ ਹਾਂ ਤੇਰੇ ਵੱਲਦੀ, ਜੁੱਤੀ ਖੇ ਜੁੱਤੀ ਵੇ ਲਾ ਕੇ ਕਲਦੀ ਮਾਰਾ ਵੇ ਮੁ
ਹਰਦਿਆਲ ਜੀ, ਬਹੁਤ ਸ਼ੁਕਰੀਆ, ਪ੍ਰੋਗਰਾਮ ਸੁਣਦੇ ਰਹੋ, ਆਨੰਦ ਮਾਣਦੇ ਰਹੋ, ਤੇ ਅੱਜ ਤਾਂ ਵਾਕੀ ਦੇਖੋ ਮਨਿੰਦਰ ਜੀ ਸਾਡੇ ਕੋਲ ਆਏ ਨੇ, ਔਰ ਅਸੀਂ ਬਿਲਕੁਲ ਸੁਰਿੰਦਰ ਸ਼ਿੰਦਾ ਜੀ ਨੂੰ ਵੀ ਨਾਲ ਹੀ ਯਾਦ ਕਰ ਰਹੇ ਹਾਂ, ਤੇ ਇਹ ਮੈਂ ਕਵਾਂਗੀ ਕਿ ਐਸੀ ਆਵਾਜ਼ ਐਸਾ ਅੰਦਾਜ਼ ਕਿ ਜੋਸ਼ ਜਿਹੜਾ ਹੈਗਾ ਉਹ ਮੱਲੋ ਮੱਲੀ ਭਰ ਜਾਂਦਾ ਜਦੋਂ ਅਸੀਂ ਸੁਣਦੇ ਹਾਂ, ਤੇ ਤੁਹਾਡੀ ਆਵਾਜ਼ ਦੇ ਵਿੱਚ ਵੀ ਉਹੀ ਚੀਜ਼ ਸਾਨੂੰ ਸੁਣਨ ਨੂੰ ਮਿਲਦੀ ਹੈ, ਸੋ ਬਹੁਤ ਵਧੀਆ ਗੱਲ ਹੈ ਜਿਹੜੀ ਕਿ। ਤੇ ਸਾਡੇ ਕੋਲ ਇਸ ਵਕਤ ਹੋਰ ਵੀ ਕੁਝ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਮਨਿੰਦਰ ਗੁਲਾਟੀ ਜੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ, ਬਹੁਤ ਵਧੀਆ ਲੱਗ ਰਿਹਾ ਮਨਿੰਦਰ ਜੀ ਤੁਹਾਨੂੰ ਸੁਣ ਕੇ, ਕਹਿੰਦੇ ਮੈਨੂੰ ਵੀ ਗਾਣ ਦਾ ਸ਼ੌਂਕ ਸੀ ਪਰ ਕਹਿੰਦੇ ਕੋਈ ਗੁਰੂ ਨਹੀਂ ਮਿਲਿਆ, ਬਾਕੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ।
ਥੈਂਕ ਯੂ ਜੀ, ਬਹੁਤ ਤੁਹਾਡਾ ਰੱਬ ਰਾਜ਼ੀ ਰੱਖੇ ਤੁਹਾਨੂੰ ਮਹਾਰਾਜ, ਬਹੁਤ ਬਹੁਤ ਧੰਨਵਾਦ ਤੁਹਾਡਾ
ਜੀ। ਬਿਲਕੁਲ ਮਨਿੰਦਰ ਜੀ, ਬਹੁਤ ਸ਼ੁਕਰੀਆ, ਤੁਸੀਂ ਬਿਲਕੁਲ ਸਾਂਝ ਪਾਈ ਹੋਈ ਅੱਜ ਸਾਡੇ ਨਾਲ, ਔਰ ਸਾਡੇ ਤਮਾਮ ਸਰੋਤੇ ਇਸ ਵਕਤ ਵੱਖ ਵੱਖ ਥਾਵਾਂ ਤੋਂ ਸਾਡੇ ਨਾਲ ਜੁੜ ਰਹੇ ਨੇ। ਫੇਸਬੁੱਕ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਅੱਜ ਸੰਦੀਪ ਕੌਰ ਦੇ ਨਾਮ ਨਾਲ, ਹਾਂ ਚਾਹੋ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਮਨਿੰਦਰ ਜੀ ਦੇ ਨਾਲ, ਅਗਰ ਕੋਈ ਗੱਲਬਾਤ ਤੁਸੀਂ ਸ਼ੇਅਰ ਕਰਨੀ ਹੋਵੇ। ਸੋ ਮਨਿੰਦਰ ਜੀ, ਜੇ ਅਸੀਂ ਅੱਜ ਦੇ ਦੌਰ ਦੀ ਵੀ ਗੱਲ ਕਰ ਰਹੇ ਹਾਂ, ਅੱਜ ਦੀ ਗਾਇਕੀ ਦੀ ਗੱਲ ਵੀ ਕਰ ਰਹੇ ਹਾਂ, ਔਰ ਅੱਜ ਦੇ ਹਾਲਾਤਾਂ ਦੀ ਜ਼ਿਕਰ ਵੀ ਕਰ ਰਹੇ ਹਾਂ, ਪਰ ਤੁਸੀਂ ਇੱਕ ਗੱਲ ਬੜੀ ਸੋਹਣੀ ਕਹੀ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਹੈ। ਸੋ ਆਪਣੀ ਮਰਜ਼ੀ ਦੇ ਨਾਲ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਮੈਂਟਲ ਪੀਸ ਜਿਹੜੀ ਹੋਣੀ ਬੜੀ ਜ਼ਰੂਰੀ ਹੈ। ਪਰ ਅੱਜ ਕੱਲ੍ਹ ਦੇ ਜਿਹੜੇ ਅਸੀਂ ਕਹਿ ਲੈਂਦੇ ਨਾ ਸੈਲੀਬ੍ਰਿਟੀ ਨੇ, ਉਹਨਾਂ ਦੇ ਉੱਤੇ ਵੀ ਜਦੋਂ ਅਸੀਂ ਅਸਰ ਦੇਖਦੇ ਹਾਂ ਨਾ ਕਿ ਮਾਹੌਲ ਦਾ ਬੜਾ ਇੱਕ ਅਲੱਗ ਜਿਹਾ ਮਾਹੌਲ ਜਿਸ ਜੋ ਕਿ ਘਟਨਾਵਾਂ ਪਿੱਛੇ ਵਾਪਰੀਆਂ ਆਪਾਂ ਸਭ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਉਦੋਂ ਬੜਾ ਅਫਸੋਸ ਹੁੰਦਾ। ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ?
ਸੰਦੀਪ ਜੀ, ਕਰੇ ਕਰਾਏ ਆਪੇ ਆਪ ਮਾਨਸ ਕੇ ਪੁੱਛਣਾ ਹਾਲ ਹੈ ਨਾ ਕਿ ਇਹ ਗੁਰਬਾਣੀ ਦੀ ਤੁੱਕ ਹੈ ਵੀ ਇਨਸਾਨ, ਪਹਿਲੀ ਗੱਲ ਤਾਂ ਕੋਈ ਕਲਾਕਾਰ ਹੈ ਉਹ ਸਭ ਤੋਂ ਪਹਿਲਾਂ ਇੱਕ ਇਨਸਾਨ ਹੈ ਜੀ। ਕੋਈ ਐਕਟਰ ਹੈ, ਕੋਈ ਰੇਡੀਓ ਹੋਸਟ ਹੈ, ਸਭ ਤੋਂ ਪਹਿਲਾਂ ਐਕਟਰ ਹੈ ਉਹ ਇੱਕ ਇਨਸਾਨ ਹੈ ਜੀ।
ਬਿਲਕੁਲ।
ਜੇ ਹੁਣ ਮਹਾਮਾਰੀ ਜਾਂ ਜੋ ਵੀ ਆ ਚੱਲ ਪਿਆ, ਹੁਣ ਅਸੀਂ ਵੀ ਇੱਥੇ ਕੈਨੇਡਾ ਚ ਲੋਕਡਾਊਨ ਚ ਬੈਠੇ ਹਾਂ, ਬੜੇ ਵੱਡੇ ਵੱਡੇ ਸ਼ੋਅ ਕੈਂਸਲ ਹੋ ਗਏ ਜੀ। ਮੈਨੂੰ ਯਾਦ ਹੈ ਅਸੀਂ ਫਰਵਰੀ ਦੇ ਵਿੱਚ ਇੰਗਲੈਂਡ ਚ ਸ਼ੋਅ ਕੀਤਾ ਜੀ, ਫਾਦਰ ਸਾਹਿਬ ਦਾ ਸੋਲਡ ਆਊਟ ਸ਼ੋਅ ਹੋ ਗਿਆ ਜੀ। ਮਤਲਬ ਪਹਿਲੀ ਵਾਰ ਕਿਸੇ ਨੇ ਗੱਲ ਕੀਤੀ ਸੀ ਜੀ ਮਿਊਜ਼ਿਕ ਇੰਡਸਟਰੀ ਚ ਵੀ ਸੁਰਿੰਦਰ ਸ਼ਿੰਦਾ ਜੀ ਦੇ ਟਿਕਟ ਵਾਲੇ ਸ਼ੋਅ ਕਦੀ ਕਾਮਯਾਬ ਨਹੀਂ ਹੋ ਸਕਦੇ, ਉਹ ਅਸੀਂ ਹਿਸਟਰੀ ਬਣਾਈ ਹੈ ਜੀ। 8 ਫਰਵਰੀ 2020 ਨੂੰ ਇੰਗਲੈਂਡ ਦੇ ਸ਼ੋਅ ਤੋਂ ਬਾਅਦ ਅਸੀਂ ਕੈਨੇਡਾ ਆਉਣਾ ਸੀਗਾ ਜੀ।
ਅੱਛਾ ਜੀ ਜੀ, ਬਿਲਕੁਲ।
ਉਹਦੇ ਕਾਰਨ ਇਹ ਹੋ ਗਿਆ ਵੀ ਜ਼ਿੰਦਗੀ ਤੋਂ ਨਜ਼ਾਰੇ ਨਾਲ ਜੀਣਾ ਚਾਹੀਦਾ। ਤੇ ਹੁਣ ਇੱਕ ਗੀਤ ਯਾਦ ਆ ਰਿਹਾ ਮੈਨੂੰ ਛੋਟਾ ਜਿਹਾ, ਮੈਂ ਤੁਹਾਨੂੰ ਤਲੂਕ ਲੈਣਾ ਸਾਂਝੀਆ ਕਰੂੰਗਾ।
ਹਾਂਜੀ,
ਉਹ ਗਾਣੇ ਦੇ ਵਿੱਚ ਹੀ ਸਾਰਾ ਕੁਛ ਜਵਾਬ ਆ ਜੂਗਾ ਜੀ ਤੁਹਾਨੂੰ।
ਜੀ ਜੀ ਜੀ।
ਰੰਗ ਮਾਲਕ ਦੇ ਹੈ, ਇਹਨੂੰ ਜੇ ਕੋਈ ਸਾਈਕਲ ਦੇ ਕੇ ਵੀ ਖੁਸ਼ ਹੈ, ਕਿਸੇ ਨੂੰ ਗੱਡੀਆਂ ਦੇ ਕੇ ਵੀ ਰਾਤ ਨੂੰ ਨੀਂਦ ਨੀ ਆਉਂਦੀ। ਜ਼ਿੰਦਗੀ ਦਾ ਪਲ ਭਰ ਦਾ ਕੁਛ ਨੀ ਪਤਾ, ਆਪਣਾ ਇੰਜੋਏ ਕਰੋ, ਹਰ ਪਲ ਨੂੰ ਮਾਣੋ।
ਬਿਲਕੁਲ, ਹਰ ਪਲ ਨੂੰ ਮਾਣੋ ਔਰ ਮਾਨਸਿਕ ਜਿਹੜੀ ਸਥਿਤੀ ਹੈ ਸਾਡੀ ਉਹ ਬੜੀ ਮਤਲਬ ਬਾਕਮਾਲ ਰਹਿਣੀ ਚਾਹੀਦੀ ਹੈ। ਬਾਕੀ ਸਭ ਕੁਛ ਜ਼ਿੰਦਗੀ ਚ ਚੱਲਦਾ ਰਹਿੰਦਾ, ਵਾਧੇ ਘਾਟੇ ਚੱਲਦੇ ਰਹਿੰਦੇ ਨੇ, ਹੈ ਨਾ ਜੀ। ਤੇ ਮਨਿੰਦਰ ਜੀ, ਸੋ ਗਾਇਕੀ ਦੀ ਅਸੀਂ ਗੱਲ ਕੀਤੀ, ਲਾਈਵ ਤਾਂ ਤੁਸੀਂ ਬਿਲਕੁਲ ਪਰਫਾਰਮ ਕਰਦੇ ਹੀ ਹੋਵੋਗੇ। ਅੱਛਾ, ਕੋਈ ਕਿੱਸਾ ਯਾਦ ਹੈ ਤੁਹਾਨੂੰ, ਕੋਈ ਵੀ ਐਸਾ ਬਚਪਨ ਦਾ ਜਾਂ ਕੋਈ ਇਸ ਤਰ੍ਹਾਂ ਦਾ ਕਿੱਸਾ ਸਟੇਜ ਦੇ ਉੱਤੇ ਕੋਈ ਹੋਇਆ ਹੋਵੇ, ਕੋਈ ਮਤਲਬ ਬੜੀ ਅਜਬ ਜੀ ਘਟਨਾ ਹੋਈ ਹੋਵੇ ਤੁਹਾਡੇ ਨਾਲ ਜਾਂ ਫਾਦਰ ਸਾਹਿਬ ਦੇ ਨਾਲ? ਜੀ, ਜੀ
ਹੈਲੋ,
ਹਾਂਜੀ ਹਾਂਜੀ,
ਸਤਿ ਸ੍ਰੀ ਅਕਾਲ ਸੰਦੀਪ ਜੀ ਤੇ ਸਤਿ ਸ੍ਰੀ ਅਕਾਲ ਮਨਿੰਦਰ ਜੀ, ਮੈਂ ਪਾਲ ਸਾਹਿਬ ਬੋਲ ਰਿਹਾ ਨਿਊਯਾਰਕ ਤੋਂ।
ਪਾਲ ਜੀ, ਬਹੁਤ ਬਹੁਤ ਸਵਾਗਤ ਜੀ।
ਹਾਂਜੀ, ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਬਾਕੀ ਮਨਿੰਦਰ ਜੀ ਦੇ ਡੈਡੀ ਨੂੰ ਤਾਂ ਕਈ ਵਾਰੀ ਮਿਲਣ ਦਾ ਮੌਕਾ ਮਿਲਿਆ
ਜੀ,
ਤੇ ਬਾਕੀ ਛੋਟੇ ਹੁੰਦੇ ਹੀ ਉਹਨਾਂ ਦੇ ਬਹੁਤ ਮਤਲਬ ਫੈਨ ਆ, ਫਿਲਮਾਂ ਦੇ ਵਿੱਚ ਵੀ
ਜੀ 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 ਬਿਲਕੁਲ।
ਬਾਕੀ ਜਿੱਥੇ ਮੇਰੀ ਰਹਿਸ਼ ਹੈ, ਸ਼ਾਇਦ ਮਨਿੰਦਰ ਜੀ ਨੂੰ ਪਤਾ ਹੋਵੇ, ਵਿਸ਼ਕਰਮਾ ਕਲੋਨੀ ਉੱਥੇ ਇਹਨਾਂ ਦੀ ਰਿਸ਼ਤੇਦਾਰੀ ਵੀ ਆ, ਤੇ ਇਹਨਾਂ ਦੇ ਡੈਡੀ ਖੈਰ ਮਹੀਨੇ ਦੇ ਇੱਕ ਦੋ ਵਾਰ ਗੇੜਾ ਲੱਗਦਾ ਰਹਿੰਦਾ ਸੀ, ਤੇ ਦੋ ਤਿੰਨ ਵਾਰ ਉਹਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ ਤੇ ਬਹੁਤ ਵਧੀਆ ਲੱਗਾ। ਸ਼ਾਇਦ ਇਹਨਾਂ ਨੂੰ ਮਨਿੰਦਰ ਜੀ ਉਹਨਾਂ ਨੂੰ ਪਤਾ ਹੋਵੇ ਜਾਂ ਨਾ, ਤੇ ਕਾਫੀ ਟਾਈਮ ਦੀ ਗੱਲ ਆ
ਜੀ।
ਬਿਲਕੁਲ,
ਤੁਹਾਡੀ ਆਵਾਜ਼ ਆ ਰਹੀ ਹੈ ਜੀ, ਤੁਸੀਂ ਯਾਦ ਕਰ ਰਹੇ ਹੋ ਸੋ ਉਸ ਟਾਈਮ ਨੂੰ ਜਦੋਂ ਤੁਸੀਂ ਮਿਲਦੇ ਰਹੇ ਹੋ। ਬਾਕੀ ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ ਤੁਹਾਡਾ, ਤੁਸੀਂ ਜੁੜੇ ਸਾਡੇ ਨਾਲ ਤੇ ਬਹੁਤ ਬਹੁਤ ਸ਼ੁਕਰੀਆ ਪਾਲ ਜੀ। ਜੀ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਸਾਡੇ ਜਿਹੜੇ ਤਮਾਮ ਸੁਣਨ ਵਾਲੇ ਸਰੋਤੇ ਨੇ, ਕੁਛ ਪੁਰਾਣੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਤੇ ਕਹਿੰਦੇ ਨੇ ਉਹ ਵੀ ਫਿਰ ਨਾਲ ਦੀ ਨਾਲ ਯਾਦ ਆ ਜਾਂਦੀਆਂ ਨੇ। ਤੇ ਮਨਿੰਦਰ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ? ਔਰ ਬਿਲਕੁਲ ਆਪਾਂ ਗੱਲ ਕਰ ਰਹੇ ਸੀਗੇ ਕਿ ਕੋਈ ਦਿਲਚਸਪ ਜਿਹਾ ਕਿੱਸਾ
ਗੱਲ ਆਪਣੀ ਚੱਲ ਰਹੀ ਸੀ ਜੀ, ਉਹ ਜਿਹੜਾ ਯਾਦਗਾਰ ਕਿੱਸਾ ਸੀਗਾ ਜੀ, ਸਾਡੇ ਨਾਲ ਅਜੀਬੋ ਗਰੀਬ ਫਾਦਰ ਸਾਹਿਬ ਦੀ ਸਿਹਤ ਖਰਾਬ ਹੋ ਗਈ ਜੀ, 2003-04 ਦੀ ਗੱਲ ਹੈ ਜੀ, ਇੰਗਲੈਂਡ ਦੇ ਵਿੱਚ।
ਅੱਛਾ ਜੀ।
ਤੇ ਮੈਨੂੰ ਕਹਿੰਦੇ ਯਾਰ ਅੱਜ ਤਾਂ ਮੇਰੇ ਤੋਂ ਗਾਇਆ ਨੀ ਜਾਣਾ, ਜਿੱਦਾਂ ਉਹਨਾਂ ਦਾ ਸੁਭਾਅ ਮਾਨਕ ਸਾਹਿਬ,
ਹਾਂਜੀ,
ਉਸ ਤੋਂ ਬਾਅਦ ਜਦੋਂ ਛਿੰਦਾ ਜੀ ਦੀ ਗੱਲ ਚੱਲਦੀ ਹੈ ਪੰਜਾਬੀ ਫੋਕ ਗਾਇਕੀ ਨੂੰ ਵੱਖਰਾ ਅੰਦਾਜ਼ ਦਿੱਤਾ ਸੀ ਛਿੰਦਾ ਜੀ,
ਡੈਨਵਰ ਹੁਸੈਨਪੁਰ ਭਾਜੀ ਪਰਫਾਰਮ ਕਰਕੇ ਉਤਰੇ ਤੇ ਉਹਨਾਂ ਨੇ ਮਾਹੌਲ ਇੰਨਾ ਗਰਮ ਕਰਤਾ ਸੀ
ਕਿ
ਬਾਪੂ ਜੀ ਦੀ ਜਦੋਂ ਵਾਰੀ ਆਈ ਜੀ ਇਹਨਾਂ ਦਾ ਗਲਾ ਖਰਾਬ ਸੀ। ਮੈਂ ਪਰਮਾਤਮਾ ਅੱਗੇ ਅਰਦਾਸ ਕੀਤੀ ਜੀ ਔਰ ਜੀ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਜੀ ਅਸੀਂ ਅੱਧੇ ਪੌਣਾ ਘੰਟਾ ਟਾਈਮ ਮਿਲਿਆ ਸਾਨੂੰ ਗਾਉਣ ਦਾ ਔਰ ਪੌਣੇ ਘੰਟੇ ਚ ਮੈਂ ਗਾਇਆ ਜੀ ਔਰ ਬਾਪੂ ਜੀ ਨੇ ਸਿਰਫ ਬੋਲੀ ਲਾਈ ਜੀ।
ਬਾਤ ਫਿਰ ਕਿਸੇ ਨੇ ਪਹਿਚਾਣਿਆ ਨੀ ਜੀ ਆਡੀਅੰਸ ਨੂੰ।
ਮੈਂ ਕਿਹਾ ਤੁਸੀਂ ਜਾਓ ਸਟੇਜ ਤੇ ਮੈਂ 40-45 ਮਿੰਟ ਗਾਇਆ ਜੀ ਸਿਰਫ ਗਾਣਾ ਜਦੋਂ ਖਤਮ ਹੁੰਦਾ ਸੀ ਉਦੋਂ ਬਾਪੂ ਜੀ ਬੋਲਦੇ ਹੁੰਦੇ ਸੀ ਵੀ ਧੰਨਵਾਦ ਤੁਹਾਡਾ ਅਗਲਾ ਗੀਤ ਪੇਸ਼ ਕਰ ਰਹੇ ਹਾਂ ਔਰ ਉਹ ਕਈਆਂ ਨੂੰ ਪਤਾ ਹੀ ਨੀ ਲੱਗਿਆ ਜੀ ਵੀ 45 ਮਿੰਟ ਕੌਣ ਗਾ ਗਿਆ।
ਕਿਆ ਬਾਤ ਹੈ ਬਾਕੀ ਬੜਾ ਮਜੇਦਾਰ ਗੱਲ ਹੈ ਜੋ ਤੁਸੀਂ ਅੱਜ ਦੱਸ ਦਿੱਤੀ ਹੈ ਤੇ ਖੈਰ ਸਾਡੀ ਇੱਕ ਹੋਰ ਅਗਲੀ ਕਾਲਰ ਵੀ ਸਾਡੇ ਨਾਲ ਜੁੜੇ ਨੇ ਗੱਲ ਕਰਦੇ ਹਾਂ ਜੀ ਸਵਾਗਤ ਪ੍ਰੋਗਰਾਮ ਚ।
ਹਾਂਜੀ ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਦਾ ਭਾਜੀ ਨੂੰ ਵੀ
ਜੀ ਆਪਣਾ ਨਾਮ ਦੱਸ ਦਿਓ ਪਹਿਲਾਂ ਕਿੱਥੋਂ ਗੱਲ ਕਰ ਰਹੇ ਹੋ ਕੌਣ ਗੱਲ ਕਰ ਰਹੇ ਹੋ ਆਪਣਾ ਨਾਮ ਦੱਸ ਦਿਓ ਪਲੀਜ਼। ਹਾਂਜੀ ਇਹ ਬਿਲਕੁਲ ਅਸੀਂ ਵੀ ਸਵਾਲ ਬਿਲਕੁਲ ਪੁੱਛਣਾ ਸੀ ਬਾਕੀ ਬਹੁਤ ਸ਼ੁਕਰੀਆ ਨਾਮ ਨਹੀਂ ਦੱਸਿਆ ਖੈਰ ਸਾਡੇ ਜੋ ਵੀ ਕਾਲਰ ਸੀਗੇ ਥੈਂਕ ਯੂ ਸੋ ਮਚ। ਹਾਂਜੀ ਕੀ ਕਹੋਗੇ ਮਨਿੰਦਰ ਜੀ ਸੋ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਗਾਇਕੀ ਦਾ ਚੱਲ ਰਿਹਾ
ਸੰਦੀਪ ਜੀ ਪਤਾ ਕੀ ਗੱਲ ਹੈ ਭਾਜੀ ਉਹਨਾਂ ਨੇ ਮੈਨੂੰ ਕੁਐਸਚਨ ਪਾ ਕੇ ਮੈਨੂੰ ਚੱਕਰ ਚ ਪਾ ਦਾ ਜਵਾਬ
ਜੀ ਜੀ
ਭਾਜੀ ਹੁਣੀ ਚੱਲੇ ਆ ਸੰਦੀਪ ਜੀ ਜੈਸੀ ਵੀ ਭਾਜੀ ਮੇਰੇ ਵੱਡੇ ਭਰਾ ਨੇ ਉਹਨਾਂ ਨਾਲ ਮੇਰਾ ਬੜਾ ਅੱਛਾ ਰਿਲੇਸ਼ਨ ਹੈ ਕਿਉਂਕਿ ਉਹ ਮੇਰੇ ਮਾਮਾ ਜੀ ਦੇ ਸ਼ਗਿਰਦ ਨੇ ਗੁਰਦੀਪ ਮਾਨਕ ਸਾਹਿਬ ਦੇ ਤੇ ਚਲੋ ਉਹਨਾਂ ਦਾ ਆਪਣਾ ਰੰਗ ਹੈ ਉਹਨਾਂ ਦੀ ਆਪਣੀ ਵੱਖਰੀ ਆਡੀਅੰਸ ਹੈ ਉਹਨਾਂ ਨੂੰ ਰਹੀ ਗੱਲ ਬਾਈ ਸਿੱਧੂ ਦੀ ਸਿੱਧੂ ਬਾਈ ਠੀਕ ਹੈ ਜੇ ਉਹ ਅੱਜ ਪ੍ਰਸਿੱਧ ਹੋਇਆ ਉਹ ਆਪਣੀ ਮਿਹਨਤ ਨਾਲ ਅੱਗੇ ਆਇਆ ਕਿਸੇ ਨੇ ਉਹਦੀ ਹੈਲਪ ਨੀ ਕੀਤੀ ਤੇ ਚਲੋ ਜੇ ਉਹ ਸੁਣ ਰਹੇ ਨੇ ਉਹਨਾਂ ਨੂੰ ਜਿਹੜੇ ਸਰੋਤਾ ਵਰਗ ਸੁਣ ਰਹੇ ਨੇ ਉਹ 20 ਤੋਂ ਲੈ ਕੇ 35 ਸਾਲ ਦੇ ਬੱਚੇ ਸੁਣ ਰਹੇ ਨੇ ਮੈਂ ਕਿਸੇ ਬਾਰੇ ਮਾੜਾ ਨੀ ਕਹਿ ਸਕਦਾ ਸਾਰੇ ਵਧੀਆ ਨੇ ਲੇਕਿਨ ਇਹ ਵੀ ਕੀ ਚੰਗਾ ਕੀ ਮਾੜਾ ਇਹ ਤੁਹਾਨੂੰ ਆਪ ਨੂੰ ਪਤਾ ਇਸ ਬਾਰੇ ਮੇਰੇ ਤੋਂ ਕਹਾਣ ਨਾਲ ਤਾਂ ਮੈਂ ਤਾਂ ਕਿਸੇ ਨੂੰ ਮਾੜਾ ਨੀ ਕਹਿ ਸਕਦਾ ਕਿਉਂਕਿ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨੀ।
ਸੋ ਆਉਣ ਵਾਲੇ ਜੀ ਪ੍ਰੋਜੈਕਟ ਦੀ ਅਸੀਂ ਗੱਲ ਕਰੀਏ ਕੀ ਕਹਿਣਾ ਚਾਹੋਗੇ ਕਿ ਅੱਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੁਝ ਨਵਾਂ ਲੈ ਕੇ ਤੁਸੀਂ ਆ ਰਹੇ ਹੋ?
ਨਵਾਂ ਸੰਦੀਪ ਜੀ ਗਾਣੇ 3-4 ਰੈਡੀ ਸੀਗੇ ਜੀ ਤੇ ਇੱਕ ਫਿਲਮ ਦੇ ਵਿੱਚ ਇੱਕ ਗੀਤ ਸੀਗਾ ਉਹ ਲਾਈਵ ਹੀ ਸ਼ੂਟ ਹੋਣਾ ਸੀ ਥੋੜਾ ਜਿਹਾ ਲੋਕਡਾਊਨ ਕਰਕੇ ਥੋੜਾ ਜਿਹਾ ਪੋਸਟਪੋਨ ਹੋ ਗਿਆ ਜੀ ਦੇਖੋ ਜੇ ਪੰਜਾਬ ਦੇ ਹਾਲਾਤ ਠੀਕ ਹੋ ਜਾਣ ਮੈਂ ਵਾਪਸ ਆਉਣਾ ਸੀ ਅਸੀਂ ਇੱਕ ਲੋਕ ਕਿੱਸਾ ਦੁਬਾਰਾ ਸ਼ੁਰੂ ਕਰ ਰਹੇ ਸੀ ਉਹਨੂੰ ਦੁਬਾਰਾ ਕੰਮ ਕਰ ਰਹੇ ਸੀਗੇ ਪੰਜਾਬ ਦੇ ਇੱਕ ਬਹੁਤ ਨਾਮੀ ਫਨਕਾਰ ਨੇ ਮੈਂ ਉਹਨਾਂ ਦਾ ਨਾਮ ਨੀ ਜ਼ਿਕਰ ਕਰੂੰਗਾ ਉਹਨਾਂ ਨੇ ਉਹ ਮਾਨਕ ਸਾਹਿਬ ਨੂੰ ਗਾ ਰਹੇ ਕਾਫੀ ਪਰ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਕਿਹਾ ਭਾਜੀ ਤੁਸੀਂ ਮਾਨਕ ਸਾਹਿਬ ਦੇ ਨੇੜੇ ਵੀ ਨਹੀਂ ਹੈਗੇ ਮੈਂ ਉਹਨਾਂ ਨੂੰ ਚੈਲੰਜ ਕੀਤਾ ਮੈਂ ਕਿਹਾ ਤੁਸੀਂ ਮੇਰੇ ਨਾਲ ਗਾਓ।
ਅੱਛਾ ਜੀ
ਮੈਂ ਕਿਹਾ ਭਾਜੀ ਸਾਰੀ ਉਮਰ ਲੱਗ ਜਾਂਦੀ ਸਿੱਖਣ ਵਾਸਤੇ ਮਾਨਕ ਸਾਹਿਬ ਪੈਦਾ ਨਹੀਂ ਹੋ ਸਕਦੇ
ਸਹੀ ਗੱਲ ਹੈ
ਔਰ ਮੈਂ ਸੁਰਿੰਦਰ ਛਿੰਦਰ ਜੀ ਮੇਰੇ ਫਾਦਰ ਸਾਹਿਬ ਮੇਰੇ ਪਾਪਾ ਜੀ ਮੈਂ ਉਹਨਾਂ ਦੇ ਪੁਰਾਣੇ ਕਿੱਸੇ ਸਾਰੇ ਦੁਬਾਰਾ ਰਿਕਾਰਡ ਕਰ ਰਹੇ ਮੈਂ ਆਪਣੇ ਆਉਣ ਵਾਲੀ ਯੂਥ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਕਿਉਂਕਿ ਮੇਰਾ ਮੇਰਾ ਜਿਹੜਾ ਤਾਲੁਕਾਤ ਹੈ ਪੰਜਾਬੀ ਗਾਇਕੀ ਦੀ ਜਿਹੜੀ ਮੇਰੀ ਮੇਰੀ ਲਾਈਨ ਹੈ ਪੰਜਾਬੀ ਫੋਕ ਨੂੰ ਪ੍ਰਮੋਟ ਕਰ ਰਿਹਾ ਜੀ ਮੈਂ ਚਾਹੇ ਉਹ ਕਿੱਸਾ ਹੋਵੇ ਚਾਹੇ ਉਹ ਲੋਕ ਗਾਥਾ ਹੋਵੇ ਚਾਹੇ ਉਹ ਸੱਚੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਲੋਕ ਆਪਾਂ ਅੱਗੇ ਨੂੰ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਵੀ ਲੋਕ ਕਿੱਸੇ ਨੇ ਜਾਂ ਆਪਾਂ ਲੋਕ ਤੱਪ ਕਹਿੰਦੇ ਹਾਂ ਜੀ ਉਹਨੂੰ ਅਸੀਂ ਉਹਦਾ ਸਬਜ ਹੈਗਾ ਜੀ ਲੋਕ ਤੱਪ ਜਿਹੜਾ ਕਿ ਦੇ ਤਰੀਕਿਆਂ ਵਾਲਾ ਸਾਹਿਬ ਮਾਸੜ ਜੀ ਨੇ
ਜੀ ਹਾਂਜੀ ਬਿਲਕੁਲ ਸੋ ਬੜੀ ਵਧੀਆ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਰਿਕਾਰਡ ਕਰ ਰਹੇ ਹੋ ਔਰ ਕਿਤੇ ਨਾ ਕਿਤੇ ਆਉਣ ਵਾਲੀ ਪੀੜ੍ਹੀ ਦੇ ਲਈ ਵੀ ਉਹ ਇੱਕ ਖਜ਼ਾਨਾ ਜਿਹੜਾ ਉਹ ਇਕੱਠਾ ਹੁੰਦਾ ਜਾ ਰਿਹਾ ਉਹਨੂੰ ਜਦੋਂ ਚਾਹੇ ਮਰਜ਼ੀ ਅਸੀਂ ਸੁਣ ਸਕਦੇ ਹਾਂ ਤੇ ਮਨਿੰਦਰ ਜੀ ਇੱਕ ਗੱਲ ਹੋਰ ਇੱਥੇ ਪੁੱਛਣਾ ਚਾਹਾਂਗੇ ਕਿ ਤੁਸੀਂ ਕਾਫੀ ਤੁਹਾਡਾ ਜਿਹੜਾ ਮਤਲਬ ਮੇਲ ਗੇਲ ਰਿਹਾ ਹੈਗਾ ਉਹਨਾਂ ਲੋਕਾਂ ਦੇ ਨਾਲ ਜਿਹੜੇ ਬੜੇ ਵੱਡੇ ਵੱਡੇ ਦਿੱਗਜ ਰਹੇ ਨੇ ਕੁਲਦੀਪ ਮਾਣਕ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਗਾਇਕੀ ਦੇ ਵਿੱਚ ਉਹਨਾਂ ਨੂੰ ਕਲੀਆਂ ਦੇ ਬਾਦਸ਼ਾਹ ਮਤਲਬ ਕਿਹਾ ਜਾਂਦਾ ਰਿਹਾ ਸੋ ਬੜੀ ਸੋਹਣੀ ਗਾਇਕੀ ਜਿਹੜੀ ਆ ਉਹਨਾਂ ਵੱਲੋਂ ਵੀ ਕੀਤੀ ਜਾਂਦੀ ਰਹੀ ਹੈ ਔਰ ਏਦਾਂ ਦੀ ਗਾਇਕੀ ਜਿਹੜੀ ਅਸੀਂ ਕਹੀਏ ਕਿ ਅੱਜ ਦੇ ਸਮੇਂ ਦੇ ਵਿੱਚ ਵਾਕਈ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਪਰ ਹਾਂਜੀ ਬੜੇ ਅੱਛੇ ਕਲਾਕਾਰ ਵੀ ਅੱਜ ਦੇ ਟਾਈਮ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਵਾਕੀ ਇੱਕ ਹੱਲਾ ਸ਼ੇਰੀ ਦੀ ਜਿਹੜੀ ਲੋੜ ਹੈ ਨਾ ਉਹ ਹੁੰਦੀ ਹੈ ਤੇ ਉਹ ਕੀ ਨੀ ਕਰ ਸਕਦੇ ਉਹ ਬਹੁਤ ਕੁਛ ਕਰ ਸਕਦੇ ਨੇ ਸੋ ਫਿਲਹਾਲ ਇੱਥੇ ਜੀ ਮੈਂ ਇੱਕ ਮਨਿੰਦਰ ਸ਼ਿੰਦਾ ਜੀ ਦੀ ਆਵਾਜ਼ ਦੇ ਵਿੱਚ ਇੱਕ ਗੀਤ ਤੁਹਾਡੇ ਰੂਬਰੂ ਕਰ ਰਹੀ ਹਾਂ ਤੇ ਥੋੜੀ ਹੀ ਦੇਰ ਦੇ ਵਿੱਚ ਅਸੀਂ ਉਹਨਾਂ ਨੂੰ ਲੈ ਕੇ ਅਸੀਂ ਹੁਣੇ ਹੀ ਹਾਜ਼ਰ ਹੋ ਰਹੇ ਹਾਂ ਫਿਰ ਦੁਬਾਰਾ ਤੋਂ ਜੁੜਾਂਗੇ ਬਿਲਕੁਲ ਤੁਸੀਂ ਜਾਣਾ ਕਿਤੇ ਨਹੀਂ ਥੋੜਾ ਜਿਹਾ ਟਾਈਮ ਹੋਰ ਰਹਿ ਗਿਆ ਜੀ ਸਾਡੇ ਕੋਲ ਤੇ ਉਹਦੇ ਵਿੱਚ ਆਪਾਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨਪੁਰ ਦੇਸੀ ਤੇ ਔਰ ਮੈਂ ਸੰਦੀਪ ਕੌਰ ਤੁਹਾਡੇ ਨਾਲ ਤੇ ਸਾਡੇ ਨਾਲ ਜੀ ਇਸ ਵੇਲੇ ਮਨਿੰਦਰ ਸ਼ਿੰਦਾ ਜੀ ਜਿਨ੍ਹਾਂ ਦੇ ਨਾਲ ਅੱਜ ਦੀ ਗੱਲਬਾਤ ਜਿਹੜੀ ਹੋ ਰਹੀ ਸੀਗੀ ਤੇ ਬਿਲਕੁਲ ਸਮਾਂ ਜਿਹੜਾ ਹੁਣ ਪ੍ਰੋਗਰਾਮ ਨੂੰ ਖਤਮ ਕਰਨ ਦੇ ਨਜ਼ਦੀਕ ਵੀ ਹੈ ਤੇ ਜਾਂਦੇ ਜਾਂਦੇ ਆਓ ਦੋ ਚਾਰ ਗੱਲਾਂ ਹੋਰ ਕਰ ਲਈਏ ਸੋ ਮਨਿੰਦਰ ਜੀ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਬਹੁਤ ਸਾਰੇ ਗੀਤ ਤੁਹਾਡੇ ਆਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਪ੍ਰੋਜੈਕਟ ਤੁਸੀਂ ਲੈ ਕੇ ਆ ਰਹੇ ਹੋ ਜਿਨ੍ਹਾਂ ਦਾ ਇੰਤਜ਼ਾਰ ਸਾਨੂੰ ਹੈ ਪਰ ਕੁਛ ਨਵੇਂ ਸਿੰਗਰਸ ਵੀ ਆ ਰਹੇ ਨੇ ਤੇ ਉਹਨਾਂ ਨੂੰ ਤੁਹਾਡਾ ਕੋਈ ਮੈਸੇਜ ਹੋਵੇ
ਮੈਸੇਜ ਬਸ ਇਹੀ ਹੈ ਜੀ ਵੀ ਜੋ ਗਾ ਰਹੇ ਹੋ ਅੱਛਾ ਗਾਓ ਆਪਣਾ ਮਿਊਜ਼ਿਕ ਨੂੰ ਪ੍ਰੋਪਰ ਸਿੱਖ ਕੇ ਗਾਓ ਬਿਜ਼ਨਸ ਨਾ ਕਰੋ ਕਿਉਂਕਿ ਬਿਜ਼ਨਸ ਕਰਨਾ ਹੋਰ ਚੀਜ਼ ਹੁੰਦੀ ਹੈ ਲੋਕਾਂ ਨੂੰ ਸਰਵ ਕਰਨਾ ਹੋਰ ਚੀਜ਼ ਹੈ ਜੀ ਸੇਵਾ ਕਰਨੀ ਪੰਜਾਬੀ ਗਾਇਕੀ ਦੀ ਹੋਰ ਚੀਜ਼ ਹੈ ਵੀ ਮੇਰੇ ਵੈਸੇ ਮੇਰੇ ਤੋਂ ਸਾਰੇ ਸਿਆਣੇ ਨੇ ਅੱਜ ਕੱਲ੍ਹ ਬੱਚੇ ਪੜ੍ਹੇ ਲਿਖੇ ਨੇ ਫੋਨਾਂ ਤੇ ਵੀਡੀਓ ਬਣ ਜਾਂਦੀ ਹੈ ਉਹੀ ਚਲੇ ਜਾਂਦੀ ਹੈ ਜੀ ਪਰ ਗੱਲ ਇਹ ਹੁੰਦੀ ਹੈ ਵੀ ਤੁਸੀਂ ਜੋ ਸਮਾਜ ਪ੍ਰਤੀ ਕੋਈ ਜੇ ਅਵੇਅਰਨੈਸ ਕ੍ਰੀਏਟ ਕਰੋ ਤਾਂ ਅੱਛੀ ਗੱਲ ਹੈ ਚਾਹੇ ਮਿਊਜ਼ਿਕ ਦੇ ਜ਼ਰੀਏ ਕਰੋ ਸਭ ਤੋਂ ਵਧੀਆ ਤਾਂ ਇਹੀ ਮੇਰਾ ਹੱਥ ਜੋੜ ਕੇ ਬੇਨਤੀ ਹੈ ਆਉਣ ਵਾਲੇ ਨਵੇਂ ਜਿਹੜੇ ਯੰਗਸਟਰ ਨੇ ਅੱਛਾ ਗਾਣਾ ਸੁਣੋ ਬੜੇ ਵੱਡੇ ਵੱਡੇ ਕਲਾਕਾਰ ਸਿੰਗਰ ਬਾਲੀਵੁੱਡ ਚ ਗਏ ਨੇ, ਇੰਡੀਅਨ ਆਈਡਲ ਚ ਗਏ ਨੇ, ਉਹਨਾਂ ਨੂੰ ਆਹ ਦੇਖੋ ਸਨੀ ਹਿੰਦੁਸਤਾਨੀ ਬਠਿੰਡੇ ਚ ਮੁੰਡੇ ਨੇ ਕਮਾਲ ਕਰਤੀ। ਏਦਾਂ ਦੇ ਸਿੰਗਰਾਂ ਨੂੰ ਸੁਣੋ, ਏਦਾਂ ਦੇ ਸਿੰਗਰਾਂ ਨੂੰ ਪ੍ਰਮੋਟ ਕਰੋ, ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ।
ਜੀ ਬਿਲਕੁਲ, ਔਰ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਵੀ ਪੁਰਾਣਾ ਆਪਣਾ ਪੰਜਾਬੀ ਸਭਿਆਚਾਰ ਸਾਡੇ ਲੋਕ ਗੀਤਾਂ ਨੂੰ ਸੰਭਾਲ ਕੇ ਰੱਖਿਆ ਔਰ ਉਹਨਾਂ ਨੂੰ ਆਪਣੇ ਸ਼ੌਂਕ ਦਾ ਇੱਕ ਹਿੱਸਾ ਬਣਾ ਕੇ ਅੱਜ ਦੇ ਲੋਕਾਂ ਨੂੰ ਫਿਰ ਤੋਂ ਉਹ ਪੁਰਾਣੇ ਲੋਕ ਰੰਗ ਦੇ ਵਿੱਚ ਰੰਗਣ ਦੇ ਲਈ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੋ। ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜਾਂਦੇ ਜਾਂਦੇ ਗੀਤ ਜ਼ਰੂਰ ਹੋ ਜਾਏ ਕਿਉਂਕਿ ਸੁਣੇ ਬਿਨਾਂ ਅਸੀਂ ਜਾਣ ਨਹੀਂ ਦੇਣਾ ਜੀ, ਕੋਈ ਗੀਤ ਹੋ ਜਾਏ ਤੁਹਾਡੀ ਪਸੰਦ ਆ ਜੀ। ਸ਼ੁਕਰੀਆ।
ਵਸਦੀ ਦੁਨੀਆ ਵਿੱਚ ਬੰਦਾ ਜਦ ਕੱਲਾ ਰਹਿ ਜਾਵੇ, ਆਪਣੇ ਵੀ ਛੱਡ ਜਾਂਦੇ ਜਦ ਕੋਈ ਮੁਸ਼ਕਿਲ ਪੈ ਜਾਵੇ, ਹੱਥਾਂ ਵਿੱਚ ਹੱਥ ਨਹੀਂ ਕੀਤੇ ਇਕਰਾਰ ਬਦਲ ਜਾਂਦੇ, ਔਖੇ ਵੇਲੇ ਭਾਈਆਂ ਵਰਗੇ ਯਾਰ ਬਦਲ ਜਾਂਦੇ, ਔਖੇ ਵੇਲੇ
ਕਿਆ ਬਾਤ ਹੈ ਜੀ, ਬਹੁਤ ਖੂਬ। ਸੋ ਬਹੁਤ ਵਧੀਆ ਲੱਗਿਆ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਨੂੰ ਸੁਣ ਕੇ। ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਇਸ ਜਿਹੜੀ ਆਵਾਜ਼ ਹੈ ਨਾ ਇਸੇ ਤਰ੍ਹਾਂ ਚਮਕਦੀ ਰਹੇ, ਦਮਕਦੀ ਰਹੇ ਔਰ ਤੁਸੀਂ ਸਭ ਦੇ ਰੂਬਰੂ ਹੁੰਦੇ ਰਹੋ, ਮਨੋਰੰਜਨ ਸਭ ਦਾ ਕਰਦੇ ਰਹੋ ਤੇ ਸੋਹਣੀਆਂ ਗੱਲਾਂ ਲੱਗੀਆਂ ਅੱਜ ਤੁਹਾਡੀਆਂ ਸੁਣ ਕੇ ਤੇ ਆਸ ਕਰਦੀਆਂ ਸਾਡੇ ਸਰੋਤਿਆਂ ਨੂੰ ਵੀ ਚੰਗਾ ਲੱਗਿਆ ਹੋਏਗਾ ਪ੍ਰੋਗਰਾਮ। ਬਹੁਤ ਸਾਰੀ ਕਾਲਸ ਆ ਰਹੀਆਂ ਸੀ ਪ੍ਰੋਗਰਾਮ ਦੇ ਦੌਰਾਨ, ਮਾਫੀ ਚਾਹੂੰਗੀ, ਲੈ ਨਹੀਂ ਸਕੀ ਕਾਲਸ, ਪਰ ਹੁਣ ਜ਼ਰੂਰ ਅਸੀਂ ਅਟੈਂਡ ਕਰਾਂਗੇ ਤੇ ਤੁਹਾਡਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਥੈਂਕ ਯੂ ਸੋ ਮਚ ਮਨਿੰਦਰ ਸ਼ਿੰਦਰ ਜੀ ਸਮਾਂ ਦੇਣ ਦੇ ਲਈ।
ਤੁਸੀਂ ਮੈਨੂੰ ਅੱਜ ਮੇਰੀ ਸਾਂਝ ਪਵਾਈ ਮੇਰੇ ਸਰੋਤਿਆਂ ਨਾਲ, ਮੇਰੇ ਫਾਦਰ ਸਾਹਿਬ ਦੇ ਉਹ ਅਨਮੋਲ ਸਰੋਤੇ ਜਿਨ੍ਹਾਂ ਨਾਲ ਗੱਲ ਕਰਕੇ ਇੰਨੀ ਐਨਰਜੀ ਮਿਲੀ ਜੀ। ਹਰਦਿਆਲ ਸਿੰਘ ਜੀ ਬੋਸਟਨ ਤੋਂ, ਕੁਵੈਤ ਤੋਂ, ਬਾਕੀ ਹੋਰ ਜਿੰਨੇ ਵੀ ਸਰੋਤੇ ਪਿਆਰ ਕਰਦੇ ਆ, ਬਸ ਇਹਨਾਂ ਦੇ ਆਸ਼ੀਰਵਾਦ ਦੀ ਲੋੜ ਹੈ ਜੀ। ਇਹਨਾਂ ਦੇ ਆਸ਼ੀਰਵਾਦ ਕਰਕੇ ਹੀ ਅਸੀਂ ਇਹਨਾਂ ਵਾਸਤੇ ਕੁਛ ਨਾ ਕੁਛ ਵਧੀਆ ਗਾਣਾ ਗੀਤ ਸੰਗੀਤ ਲੈ ਕੇ ਆਉਂਦੇ ਰਹਾਂਗੇ।
ਜੀ ਬਿਲਕੁਲ, ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਜੁੜਨ ਦੇ ਲਈ, ਥੈਂਕ ਯੂ ਸੋ ਮਚ ਜੀ। ਸੋ ਗੱਲਾਂ ਹੋਰ ਵੀ ਬਹੁਤ ਸਾਰੀਆਂ ਸੀ, ਪਰ ਗੱਲ ਇਹ ਕਿ ਸਮਾਂ ਥੋੜਾ ਸੀ, ਏਦਾਂ ਲੱਗਿਆ ਕਿ ਪਤਾ ਨੀ ਕਿੱਦਾਂ ਇੱਕ ਘੰਟਾ ਬੀਤ ਗਿਆ ਤੇ ਗੱਲਾਂ ਬਹੁਤ ਸਾਰੀਆਂ ਹਜੇ ਹੋਰ ਵੀ ਕਰਨੀਆਂ। ਸੋ ਖੈਰ ਅੱਗੇ ਵੀ ਗਾਹੇ ਬਗਾਹੇ ਜੁੜਦੇ ਰਵਾਂਗੇ, ਗੱਲਾਂ ਬਾਤਾਂ ਸਾਂਝੀਆਂ ਕਰਦੇ ਰਵਾਂਗੇ। ਫਿਲਹਾਲ ਮਨਿੰਦਰ ਸ਼ਿੰਦਾ ਹੁਣਾਂ ਦੀ ਆਵਾਜ਼ ਚ ਇੱਕ ਹੋਰ ਗੀਤ ਸੁਣ ਲਈਏ, ਫਿਰ ਤੁਹਾਡੇ ਸੁਨੇਹੇ ਸ਼ਾਮਿਲ ਕਰਾਂਗੇ ਜੀ।
ਯਕੀਨ ਨਹੀਂ ਉਹ ਰੱਖਦੇ, ਯਕੀਨ ਨਹੀਂ ਉਹ ਰੱਖਦੇ,
ਸਾਡੇ ਪ੍ਰੋਗਰਾਮ ਦੇ ਕਾਲਰ ਜਿਹੜੇ ਨੇ ਸਾਡੇ ਨਾਲ ਜੁੜ ਚੁੱਕੇ ਨੇ, ਗੱਲ ਕਰਦੇ ਹਾਂ। ਹੈਲੋ, ਸਵਾਗਤ ਜੀ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਮੈਂ ਭੈਣ ਜੀ ਗੱਲ ਕਰ ਰਿਹਾ ਸੀ ਮਨਿੰਦਰ ਜੀ ਨਾਲ, ਸ਼ਿੰਦਾ ਜੀ ਨਾਲ, ਵੀਰ ਜੀ ਨਾਲ
ਜੀ।
ਬਈ ਸੁਣਦੇ ਹੁਣੇ ਆਨ ਏਅਰ
ਜੀ? ਹੁਣ ਤਾਂ ਉਹ ਜਾ ਚੁੱਕੇ ਨੇ, ਪਰ ਜੀ ਤੁਹਾਡਾ ਸੁਨੇਹਾ ਜ਼ਰੂਰ ਮਿਲ ਜਾਏਗਾ, ਕੀ ਕਹਿਣਾ ਚਾਹੋਗੇ?
ਹਾਂਜੀ ਹਾਂਜੀ ਭੈਣ ਜੀ, ਮੈਂ ਬਸ 2 ਮਿੰਟ ਲੈਣਾ ਚਾਹੂੰਗਾ। ਅੱਜ ਮਨਿੰਦਰ ਜੀ ਨੂੰ ਸੁਣ ਕੇ ਵੈਸੇ ਬਹੁਤ ਹੀ ਸੋਹਣਾ ਲੱਗਿਆ, ਤੇ ਉਹਨਾਂ ਦੀ ਗੱਲਾਂ ਸੁਣ ਕੇ ਬਹੁਤ ਹੀ ਮਤਲਬ ਇੰਸਪੀਰੇਸ਼ਨ ਜੋ ਮਿਲਦੀ ਆਪਾਂ ਨੂੰ ਵੀ ਜਿਹੜੇ ਸਟਾਰ ਕਲਾਕਾਰ ਹੁੰਦੇ ਉਹਨਾਂ ਦੇ ਬੇਟੇ ਵੀ ਮਤਲਬ ਕਿਵੇਂ ਖਾਸ ਹੁੰਦੇ ਆ ਲੋਕਾਂ ਦੇ ਵਾਸਤੇ, ਤੇ ਭੈਣ ਜੀ ਉਹਨਾਂ ਦੀ ਆਵਾਜ਼ ਸੁਣ ਕੇ ਮੈਨੂੰ, ਮੈਂ ਵੈਸੇ ਪੰਜਾਬੀ ਕਿਉਂ ਰਾਜਸਥਾਨੀ ਚ ਰਹਿੰਦੇ, ਪੰਜਾਬੀ ਗੀਤ ਵੀ ਬਹੁਤ ਸੁਣਦੇ ਆ ਤੇ ਇੱਥੇ ਥੋੜਾ ਜਿਹਾ ਅਵੇਲੇਬਲ ਨੀ ਹੁੰਦੇ ਪੰਜਾਬੀ, ਤੇ ਹਿੰਦੀ ਸੁਣਦਾ ਹੁੰਦਾ ਸੀ ਭੈਣ ਜੀ, ਇੰਟਰਵਿਊ ਵੀ ਸੁਣਿਆ ਇੱਕ ਦੋ ਵਾਰ, ਜਿਵੇਂ ਵੀਰ ਜੀ ਕਹਿ ਰਹੇ ਸੀ ਵੀ ਜਿਵੇਂ ਉਹਨਾਂ ਦੇ ਪਾਪਾ ਜੀ ਦੀ ਗਲਾ ਖਰਾਬ ਸੀ ਤੇ ਉਹ ਪਿੱਛੇ ਉਹ ਗਾਈ ਗਏ, ਲੋਕਾਂ ਨੂੰ ਪਤਾ ਹੀ ਨੀ ਲੱਗਿਆ, ਜਦੋਂ ਸ਼ੁਰੂ ਚ ਉਹਨਾਂ ਨੇ ਪਹਿਲੇ ਗੀਤ ਸੀ ਉਹਨਾਂ ਦਾ ਪਲੇ ਕੀਤਾ ਤੇ ਲੱਗਿਆ ਹੀ ਨੀ ਵੀ ਸ਼ਿੰਦਾ ਸਾਹਿਬ ਆਪ ਗਾ ਰਹੇ ਆ ਜਾਂ ਮਤਲਬ ਉਹਨਾਂ ਦਾ ਬੇਟਾ ਗਾ ਰਿਹਾ, ਤੇ ਇਸੇ ਤਰ੍ਹਾਂ ਹੀ ਭੈਣ ਜੀ ਆਪਣੇ ਜਿਵੇਂ ਕਿਸ਼ੋਰ ਕੁਮਾਰ ਜੀ ਸੀ ਉਹਨਾਂ ਦੇ ਬੇਟੇ ਜਿਹੜੇ ਅਮਿਤ ਕੁਮਾਰ ਜੀ ਹੈਗੇ ਉਹ ਵੀ ਮਤਲਬ ਸੇਮ ਟੂ ਸੇਮ ਕਾਪੀ ਲੱਗਦੇ ਉਹਨਾਂ ਦੇ, ਤੇ ਜਿਵੇਂ ਇਹਨਾਂ ਦੇ ਮਤਲਬ ਥੋੜਾ ਜਿਹਾ ਉਹਨਾਂ ਦਾ ਫਿਰ ਵੀ ਥੋੜਾ ਜਿਹਾ ਫਰਕ ਹੈ ਜੀ ਭੈਣ ਜੀ, ਤੇ ਇਹ ਤਾਂ ਜਮਾ ਹੀ ਜਿਵੇਂ ਆਲਮ ਲੁਹਾਰ ਜੀ ਦੇ ਆਰਫ ਲੁਹਾਰ ਜੀ ਹੈਗੇ ਨੇ ਉਹਨਾਂ ਤਰ੍ਹਾਂ ਹੀ ਇੱਕਦਮ ਪੰਜਾਬੀ ਆਵਾਜ਼ ਦੇ ਵਿੱਚ ਹੀ ਕੋਈ ਖਾਸੀਅਤ ਹੈ, ਤੇ ਸੁਣ ਕੇ ਬਹੁਤ ਹੀ ਸੋਹਣਾ ਲੱਗਦਾ ਜੀ ਵੀ ਦੇਖੋ ਪਿਓ ਪਿਓ ਦੀ ਜਿਹੜੀ ਹੁਣ ਦੇਖੋ ਉਹਨਾਂ ਦੀ ਕਮੀ ਤਾਂ ਨੀ ਪੂਰੀ ਆਪਾਂ ਕਰ ਸਕਦੇ ਜਿਵੇਂ ਸ਼ਿੰਦਾ ਸਾਹਿਬ ਜਿਹੜੇ ਗਾਉਂਦੇ ਆ ਜਾਂ ਮੰਨ ਲਓ ਜਿਵੇਂ ਕਰਦੇ ਆ, ਪਰ ਐ ਲੱਗਦਾ ਹੈ ਵੀ ਆਪਾਂ ਨੂੰ ਜਿਵੇਂ ਸ਼ਿੰਦਾ ਸਾਹਿਬ ਜੇ ਜਦੋਂ ਗਾਉਣਾ ਛੱਡ ਦੇਣੇ, ਮੈਂ ਤਾਂ ਕਹਿੰਦਾ ਦਾਤਾ ਕਿਉਂ ਛਡਾਵੇ ਉਹਨਾਂ ਨੂੰ, ਪਰ ਐ ਕਮੀ ਮਹਿਸੂਸ ਨੀ ਹੋਣੀ ਸਰੋਤਿਆਂ ਨੂੰ ਵੀ
ਇਹ ਗੱਲ ਬਿਲਕੁਲ ਸੱਚੀ ਹੈ। ਬਾਕੀ ਬਹੁਤ ਸ਼ੁਕਰੀਆ ਤੁਹਾਡਾ ਹਰਮੀਤ ਜੀ, ਤੁਸੀਂ ਜੁੜੇ ਹੋ ਪ੍ਰੋਗਰਾਮ ਦੇ ਨਾਲ ਤੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਮੈਸੇਜ ਭੇਜਣ ਦੇ ਲਈ ਤੁਹਾਡਾ ਸ਼ੁਕਰੀਆ। ਔਰ ਜਾਂਦੇ ਜਾਂਦੇ ਮੈਂ ਦੇਖ ਰਹੀ ਸੀ ਗੁਰਮੀਤ ਭੁੱਲਰ ਜੀ ਕਹਿੰਦੇ ਕਿ ਹੋਰ ਵੀ ਗੱਲਾਂ ਜਿਹੜੀਆਂ ਨੇ ਉਹ ਮੈਂ ਪੁੱਛਣੀਆਂ ਸੀਗੀਆਂ, ਪਰ ਜੀ ਚਲੋ ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ, ਫਿਰ ਕਦੇ ਸਹੀ ਜ਼ਰੂਰ ਤੁਹਾਡਾ ਰਾਬਤਾ ਜਿਹੜਾ ਉਹ ਫਿਰ ਤੋਂ ਕਰਾਂਗੇ ਆਪਾਂ। ਦਲਬੀਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਕੁਵੈਤ ਤੋਂ, ਧੰਨਵਾਦ ਤੁਹਾਡਾ ਵੀ, ਤੇ ਮੇਰੇ ਕੋਲ ਇਸ ਵਕਤ ਬਿਲਕੁਲ ਪਾਤ ਸ਼ਰਮਾ ਜੀ ਦਾ ਸੁਨੇਹਾ ਵੀ ਆਇਆ, ਉਹਨਾਂ ਨੇ ਵੀ ਆਪਣੀ ਕੋਈ ਪਿਆਰੀ ਜੀ ਯਾਦ ਸਾਡੇ ਨਾਲ ਸਾਂਝੀ ਕੀਤੀ ਸੀਗੀ। ਔਰ ਸਤਪਾਲ ਗਿਰੀ ਗੋਸਵਾਮੀ ਜੀ ਰਾਜਸਥਾਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਜੀ, ਉਹਨਾਂ ਨੇ ਵੀ ਇਸ ਵਕਤ ਗੁਜਰਾਤ ਤੋਂ ਜੀ ਕੱਛ ਗੁਜਰਾਤ ਤੋਂ ਸਾਡੇ ਨਾਲ ਸਾਂਝ ਪਾਈ ਹੈ ਤੇ ਉਹ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ ਜੀ, ਧੰਨਵਾਦ, ਥੈਂਕ ਯੂ ਸੋ ਮਚ। ਔਰ ਹਰਪ੍ਰੀਤ ਸਿੰਘ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਥੈਂਕ ਯੂ ਸੋ ਮਚ ਜੀ, ਤੇ ਵੇਲਾ ਹੋ ਗਿਆ ਜੀ ਜਾਣ ਦਾ, ਪਰ ਮੈਂ ਦੱਸ ਦਿਆਂ ਕਿ ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣਨਾ ਚਾਹੁੰਦੇ ਹੋ ਤਾਂ ਸਾਡਾ ਪੋਡਕਾਸਟ ਤੁਸੀਂ ਜਾ ਸਕਦੇ ਹੋ ਸਾਡੇ ਫੇਸਬੁੱਕ ਪੇਜ ਤੇ ਆਰਜੇ ਸੰਦੀਪ ਕੌਰ ਦੇ ਨਾਮ ਨਾਲ, ਉੱਥੇ ਅਸੀਂ ਲਿੰਕ ਪੋਸਟ ਕਰਾਂਗੇ ਤੇ ਤੁਸੀਂ ਸੁਣ ਸਕਦੇ ਹੋ ਜਦੋਂ ਚਾਹੇ ਮਰਜ਼ੀ। ਤੇ ਫਿਲਹਾਲ ਅੱਜ ਦੇ ਲਈ ਇੰਨਾ ਹੀ ਕਬੂਲ ਕਰਨਾ, ਅਗਰ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਚਾਹਾਂਗੇ। ਤੁਸੀਂ ਆਪਣਾ ਤੇ ਆਪਣਿਆਂ ਦਾ ਬਹੁਤ ਸਾਰਾ ਖਿਆਲ ਰੱਖਣਾ, ਸੇਫ ਰਹਿਣਾ, ਘਰੇ ਰਹਿਣਾ, ਖੁਸ਼ ਰਹਿਣਾ, ਹੱਸਦੇ ਰਹਿਣਾ, ਮੁਸਕਰਾਉਂਦੇ ਰਹਿਣਾ ਜੀ।